ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ। ਉਸ ਸਮੇਂ ਬਹੁਤ ਸਾਰੇ ਪਠਾਨ ਸਤਿਗੁਰਾਂ ਦੇ ਕੋਲ ਆਏ ਨੇ, ਗੁਰੂ ਕੀ ਫੌਜ ਦੇ ਵਿੱਚ ਭਰਤੀ ਹੋਏ, ਜੰਗਾਂ ਯੁੱਧਾਂ ਦੇ ਪ੍ਰਸੰਗ ਚੱਲੇ। ਪੈਂਦੇ ਖਾਂ ਹੋਮੇ ਵਿੱਚ ਆ ਕਰਕੇ ਕਹਿਣ ਲੱਗੇ ਆ, ਜੇ ਮੈਂ ਨਾ ਹੁੰਦਾ ਤਾਂ ਗੁਰੂ ਸਾਹਿਬ ਇਹ ਜੰਗ ਨਾ ਜਿੱਤ ਸਕਦੇ, ਮੇਰੇ ਕਾਰਨ ਕਰਕੇ ਇਸ ਜੰਗ ਦੇ ਵਿੱਚੋਂ ਸਫਲਤਾ ਪ੍ਰਾਪਤ ਹੋਈ ਹੈ। ਮੈਂ ਬਹੁਤ ਸਾਰੇ ਦੁਸ਼ਮਣਾਂ ਨੂੰ ਘੋੜਿਆਂ ਸਮੇਤ ਵੱਢ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਔਰ ਆਪਣੀ ਵਡਿਆਈ ਕਰਨ ਲੱਗਿਆ। ਅਹੰਕਾਰ ਦੇ ਨਾਲ ਭਰਿਆ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਣੇ ਆ, ਇਹਦੇ ਅੰਦਰ ਅਹੰਕਾਰ ਪੈਦਾ ਹੋ ਗਿਆ, ਹਉਮੈ ਆ ਗਈ ਹੈ, ਇਹਦੀ ਹਉਮੈ ਨੂੰ ਮਿਟਾਉਣਾ ਹੈ। ਸਤਿਗੁਰੂ ਆਪਣੇ ਸਿੱਖ ਦੇ ਅੰਦਰ ਹਉਮੈ ਅਹੰਕਾਰ ਨਹੀਂ ਰਹਿਣ ਦਿੰਦਾ। ਉਸ ਸਮੇਂ ਪੈਂਦੇ ਖਾਂ ਦੇ ਲਈ ਇੱਕ ਰਿਸ਼ਤਾ ਆਇਆ ਅਤੇ ਗਰੀਬ ਨਿਵਾਸ ਸਾਹਿਬ ਜੀ ਨੇ ਤੁਰੰਤ ਹੀ ਪੈਂਦੇ ਖਾਂ ਦਾ ਰਿਸ਼ਤਾ ਕਰ ਦਿੱਤਾ, ਉਹਦਾ ਵਿਆਹ ਕਰ ਦਿੱਤਾ। ਸਤਿਗੁਰਾਂ ਨੇ ਕਿਹਾ ਕਿ ਹੁਣ ਤੂੰ ਘਰ ਦੇ ਵਿੱਚ ਆਰਾਮ ਕਰ, ਘਰੇ ਰਹਿ। ਪੈਂਦੇ ਖਾਂ ਨੇ ਕੁਝ ਦਿਨਾਂ ਬਾਅਦ ਗਰੀਬ ਨਿਵਾਸ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰੂ ਜੀ ਆਪ ਜੀ ਦੀ ਰਹਿਮਤ ਦੇ ਨਾਲ ਨਿਕਾਹ ਹੋ ਗਏ ਨੇ, ਵਿਆਹ ਕਾਰਜ ਹੋ ਗਏ ਨੇ। ਸਤਿਗੁਰੂ ਹੁਣ ਘਰ ਰਹਿਣ ਦੇ ਲਈ ਮਕਾਨ ਚਾਹੀਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਸੋਹਣਾ ਸੁੰਦਰ ਮਕਾਨ ਬਣਵਾ ਕੇ ਦੇ ਦਿੱਤਾ। ਸਾਰੀਆਂ ਸੁੱਖ ਸਹੂਲਤਾਂ ਗਰੀਬ ਨਿਵਾਸ ਸਾਹਿਬ ਜੀ ਨੇ ਜੋ ਘਰ ਵਿੱਚ ਚਾਹੀਦੀਆਂ ਨੇ ਬਖਸ਼ਿਸ਼ ਕਰ ਦਿੱਤੀਆਂ ਨੇ। ਸਤਿਗੁਰਾਂ ਨੇ ਵਚਨ ਕੀਤੇ, ਪੈਂਦੇ ਖਾਂ ਹੁਣ ਤੂੰ ਘਰ ਵਿੱਚ ਰਹਿ, ਅਸੀਂ ਤੈਨੂੰ ਆਵਾਜ਼ ਦੇਵਾਂਗੇ, ਜਦੋਂ ਸਾਨੂੰ ਲੋੜ ਹੋਏਗੀ ਤੁਹਾਨੂੰ ਆਵਾਜ਼ ਦੇ ਕਰਕੇ ਬੁਲਾ ਲਵਾਂਗੇ। ਪੈਂਦੇ ਖਾਂ ਆਪਣੇ ਘਰ ਦੇ ਵਿੱਚ ਟਿਕਿਆ ਹੋਇਆ ਔਰ ਕਦੇ ਕਦਾਈ ਗਰੀਬ ਨਿਵਾਸ ਸਾਹਿਬ ਜੀ ਦੇ ਕੋਲ ਆਉਂਦਾ ਹੈ। ਕਰਤਾਰਪੁਰ ਦੀ ਧਰਤੀ ਦੇ ਉੱਪਰ ਗਰੀਬ ਨਿਵਾਸ ਸਤਿਗੁਰੂ ਜੀ ਨੇ ਬਹੁਤ ਸਾਰੇ ਹਥਿਆਰ ਬਣਵਾਏ, ਅਤੇ ਜੇ ਕੋਈ ਬਾਹਰੋਂ ਬੰਦੂਕਾਂ ਵੇਚਣ ਦੇ ਲਈ ਆਉਂਦਾ ਤਾਂ ਦਾਤਾਰ ਸਤਿਗੁਰੂ ਜੀ ਉਹ ਬੰਦੂਕਾਂ ਪ੍ਰਾਪਤ ਕਰ ਲੈਂਦੇ ਨੇ, ਉਹ ਬੰਦੂਕਾਂ ਖਰੀਦ ਲੈਂਦੇ ਨੇ, ਅਤੇ ਅੱਗੇ ਸੂਰਵੀਰ ਯੋਧਿਆਂ ਨੂੰ ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ ਨੇ। ਇਹ ਇਤਿਹਾਸ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਸਰਵਣ ਕੀਤਾ ਸੀ, ਆਓ ਖਾਲਸਾ ਜੀ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ। ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਧਿਆਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ ਅਤੇ ਜਿਹਬਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਤਿਗੁਰ ਕਰੇ ਅਖੀਰ ਨਿਤ, ਚੜੇ ਸੁਪਟ ਸਮੁਦਾਈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ, ਹਰ ਰੋਜ਼ ਸ਼ਿਕਾਰ ਖੇਡਣ ਦੇ ਲਈ ਜਾਂਦੇ ਨੇ, ਅਤੇ ਬਹੁਤ ਸਾਰੇ ਸੂਰਵੀਰ ਯੋਧੇ ਗਰੀਬ ਨਿਵਾਸ ਸਾਹਿਬ ਜੀ ਦੇ ਨਾਲ ਹਨ।
ਹਥਿਆਰਨ ਵਿਦਿਆ ਕਰੇ ਜੀਵ ਅਨਕ ਬਨ ਕਾਈ।
ਗਰੀਬ ਨਿਵਾਸ ਸਤਿਗੁਰੂ ਜੀ ਜਿਹੜੇ ਸ਼ਾਸਤਰ ਵਿਦਿਆ ਉਹਦੇ ਵਿੱਚ ਨਿਪੁੰਨ ਨੇ, ਸ਼ਾਸਤਰ ਵਿਦਿਆ ਦਾ ਹਰ ਰੋਜ਼ ਅਭਿਆਸ ਕਰਦੇ ਨੇ, ਅਤੇ ਅਨੇਕਾਂ ਜੀਵਾਂ ਦਾ ਗਰੀਬ ਨਿਵਾਸ ਸਤਿਗੁਰੂ ਜੀ ਕਲਿਆਣ ਕਰਦੇ ਨੇ। ਦਾਤਾਰ ਸਤਿਗੁਰੂ ਜੀ ਅਨੇਕਾਂ ਜੀਵਾਂ ਨੂੰ ਬੰਧਨ ਮੁਕਤ ਕਰ ਦਿੰਦੇ ਹਨ।
ਚੌਪਾਈ ਦੁਸ਼ਟ ਜੀਵ ਬਨ ਕੇ ਬਹੁ ਮਾਰੀ।
ਜਿਹੜੇ ਜੰਗਲ ਦੇ ਵਿੱਚ ਖੂੰਖਾਰ ਜੀਵ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਜੀਵਾਂ ਦਾ ਕਲਿਆਣ ਕਰਦੇ ਹਨ।
ਗੋ ਮੈਖਨ ਕੋ ਤ੍ਰਾਸ ਨਿਵਾਰੀ।
ਔਰ ਗਊਆਂ ਮੱਝਾਂ ਦੇ ਅੰਦਰ ਜੋ ਤ੍ਰਾਸ ਡਰ ਟਿਕਿਆ ਹੋਇਆ ਹੈ, ਜਿਹੜੇ ਗਵਾਲੇ ਮੱਝਾਂ ਗਾਵਾਂ ਉੱਧਰ ਨੂੰ ਚਾਰਨ ਦੇ ਲਈ ਲੈ ਕਰਕੇ ਜਾਂਦੇ ਸਨ, ਉਹਨਾਂ ਦੇ ਮਨਾਂ ਦੇ ਅੰਦਰ ਵੀ ਡਰ ਸੀ ਕਿ ਇੱਧਰ ਖੂੰਖਾਰ ਜਾਨਵਰ ਰਹਿੰਦੇ ਨੇ। ਦਾਤਾਰ ਸਤਿਗੁਰੂ ਜੀ ਨੇ ਉਹਨਾਂ ਦੇ ਅੰਦਰੋਂ ਉਹ ਡਰ ਖਤਮ ਕਰ ਦਿੱਤਾ ਹੈ।
ਨਿਰਭੈ ਹੋਈ ਨਰ ਤ੍ਰਿਣ ਚੁਗਾਵੇ।
ਜਿਹੜੇ ਗਵਾਲੇ ਮੱਝਾਂ ਗਾਵਾਂ ਚਰਾਉਣ ਦੇ ਲਈ ਜਾਂਦੇ ਨੇ, ਉਹ ਹੁਣ ਨਿਰਭੈ ਹੋ ਕੇ ਬਿਨਾਂ ਖੌਫ ਤੋਂ ਬਿਨਾਂ ਕਿਸੇ ਡਰ ਤੋਂ ਮੱਝਾਂ ਗਾਵਾਂ ਚਰਾਉਂਦੇ ਹਨ।
ਜਾਏ ਪ੍ਰਾਤ ਬਨ ਸੰਧਿਆ ਲਿਆਵੇ,
ਜਾਂ ਸਵੇਰ ਸ਼ਾਮ ਉਹ ਜੰਗਲ ਦੇ ਵਿੱਚ ਜਾਂਦੇ ਨੇ, ਮੱਝਾਂ ਗਾਵਾਂ ਦੇ ਲਈ ਘਾਹ ਵੱਢ ਕਰਕੇ ਲੈ ਕੇ ਆਉਂਦੇ ਹਨ।
ਚੋਰ ਜਾਰ ਕੋ ਤ੍ਰਾਸ ਉਪੰਨਾ,
ਹੁਣ ਜਿਹੜੇ ਕਰਤਾਰਪੁਰ ਦੀ ਧਰਤੀ ਦੇ ਨੇੜੇ ਨੇੜੇ ਜਿੰਨੇ ਵੀ ਚੋਰ ਸਨ, ਉਹਨਾਂ ਸਾਰਿਆਂ ਦੇ ਮਨਾਂ ਦੇ ਅੰਦਰ ਡਰ ਪੈਦਾ ਹੋ ਗਿਆ ਹੈ।
ਪੁਰ ਨਰ ਉਚਰੇ ਗੁਰ ਤਨ ਤੰਨਾ,
ਫਿਰ ਨਗਰ ਦੇ ਹਰ ਜੀਵ ਹਰ ਮਨੁੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਪਮਾ ਕਰਦੇ ਨੇ, ਸਤਿਗੁਰੂ ਦੀ ਵਡਿਆਈ ਕਰਦੇ ਨੇ, ਗੁਰੂ ਨੂੰ ਧੰਨ ਧੰਨ ਕਹਿੰਦੇ ਹਨ।
ਸਤਿਯੁਗ ਪਾ ਗੁਰ ਰਾਜ ਮਜਾਰਾ,
ਗਰੀਬ ਨਵਾਜ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਮੀਰੀ ਪੀਰੀ ਦੇ ਮਾਲਕ ਨੇ, ਮਾਨੋ ਸਤਿਯੁਗ ਦਾ ਰਾਜ ਹੀ ਸਥਾਪਿਤ ਕਰ ਦਿੱਤਾ ਹੈ।
ਤਜੀ ਖੁਟਾਈ ਨਰ ਡਰ ਤਾਰਾ,
ਜਿਹੜੇ ਖੋਟੇ ਪੁਰਸ਼ ਸਨ, ਭੈੜੀਆਂ ਆਦਤਾਂ ਜਿਨ੍ਹਾਂ ਨੂੰ ਪਈਆਂ ਹੋਈਆਂ ਸਨ, ਖੁਟਿਆਈ ਕਰ ਰਹੇ ਸਨ, ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਡਰਦੇ ਹੋਏ ਖੁਟਿਆਈ ਨੂੰ ਤਿਆਗ ਗਏ ਨੇ, ਖੋਟੀ ਮਤ ਤਿਆਗ ਦਿੱਤੀ।
ਸਕਲ ਦੇਸ਼ ਦੁਆਬੇ ਮੈਂ ਕੀਰਤ,
ਦੁਆਬੇ ਦੇ ਸਾਰੇ ਦੇਸ਼ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕੀਰਤੀ ਪਸਰੀ ਹੈ।
ਪੁਰ ਗ੍ਰਾਮਨ ਮੈਂ ਪੀ ਬਿਸਤੀਰਤ,
ਫਿਰ ਨਗਰ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਥਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹੀ ਸਿਫਤ ਸਲਾਹ ਹੁੰਦੀ ਹੈ।
ਸੁਪੱਟ ਬ੍ਰਿੰਦ ਸਤ ਗੁਰ ਟਿਗ ਗਏ,
ਬਹੁਤ ਸਾਰੇ ਸੂਰ ਵੀਰ ਯੋਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਆ ਕਰਕੇ ਟਿਕੇ ਹਨ।
ਸ਼ਸਤਰਨ ਵਿਦਿਆ ਮੈਂ ਨਿਪੁੰਨ,
ਜਿਹੜੇ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਹਨ।
ਇੱਕ ਦਿਨ ਸ਼੍ਰੀ ਸਤਿਗੁਰ ਭਗਵਾਨ,
ਇੱਕ ਦਿਨ ਮੀਰੀ ਪੀਰੀ ਦੇ ਮਾਲਕ ਭਾਰੀ ਗੁਰੂ ਦਲ ਭੰਜਨ ਗੁਰੂ ਸੂਰਮਾ,
ਲੀ ਨਿਜ ਸੰਗ ਸੁਪੈਂਦੀ ਖਾਨ,
ਆਪਣੇ ਨਾਲ ਗਰੀਬ ਨਵਾਜ ਸਤਿਗੁਰੂ ਜੀ ਪੈਂਦੇ ਖਾਨ ਨੂੰ ਲੈ ਕਰਕੇ,
ਉਪਬਨ ਮੈਂ ਗਮਨੇ ਗੁਣ ਖਾਨੀ,
ਗੁਣਾਂ ਦੀ ਖਾਨ ਗਰੀਬ ਨਵਾਜ ਸਾਹਿਬ ਜੀ ਇੱਕ ਸੰਘਣੇ ਜੰਗ ਬਾਗ ਦੇ ਵਿੱਚ ਗਏ ਹਨ।
ਦੇਖਤ ਸ਼ੋਭਾ ਬ੍ਰਿਛਨ ਮਹਾਨੀ,
ਉਹਦੇ ਬਾਗ ਵਿੱਚ ਗਰੀਬ ਨਵਾਜ ਸਾਹਿਬ ਜੀ ਨੇ ਦਰਖਤਾਂ ਦੀ ਬਹੁਤ ਜ਼ਿਆਦਾ ਸ਼ੋਭਾ ਵੇਖੀ ਹੈ।
ਮਨੋ ਨੀਲ ਘਟਾ ਏ ਉਮਡਾਈ,
ਮਨੋ ਜਿਵੇਂ ਨੀਲੀਆਂ ਘਟਾਵਾਂ ਉਮੜ ਕਰਕੇ ਆਈਆਂ ਹਨ।
ਕਹਿ ਨੀਲੀ ਮਣੀ ਗਿਰ ਸਮੁਦਾਈ,
ਜਾਂ ਨੀਲ ਮਣੀ ਹੀ ਇਹ ਪਹਾੜ ਹੀ ਚੱਲ ਕਰਕੇ ਆਏ ਹਨ।
ਅਰਣ ਬਰਣ ਕੇ ਫਲ ਵਿਸਾਲਾ,
ਲਾਲ ਰੰਗ ਦੇ ਫਲ ਇਸ ਬਨਸਪਤੀ ਨੂੰ ਲੱਗੇ ਹੋਏ ਹਨ।
ਕਤਹੋਂ ਪੀਤ ਬਿਸਤ ਕੀ ਮਾਲਾ,
ਕਿਤੇ ਚਿੱਟੇ ਕਿਤੇ ਲਾਲ ਇਸ ਤਰ੍ਹਾਂ ਦੇ ਮਾਲਾ ਇਹਨਾਂ ਫਲ ਫੁੱਲਾਂ ਦੀ ਬਣੀ ਹੋਈ ਹੈ।
ਅਨੇਕ ਰੰਗ ਕੀ ਧਾਤ ਮਨੋਵੇ,
ਅਨੇਕਾਂ ਰੰਗਾਂ ਦੀ ਮਾਨੋ ਇਹ ਧਾਤ ਬਣੀ ਹੋਈ ਹੈ। ਇੱਕ ਨੀਲੀ ਪਰਬਤ ਧਾਤੂਆਂ ਦੀ ਇਹ ਬਹੁਤ ਵਧੀਆ ਮਾਲਾ ਬਣੀ ਹੈ।
ਨੀਲੋ ਪਰਬਤ ਇਨੋ ਸਨੇ,
ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਐਸੇ ਘਣੇ ਸੋਹਣੇ ਰਮਣੀਕ ਬਾਗ ਦੇ ਵਿੱਚ ਗਏ ਹਨ, ਜਿੱਥੇ ਮਾਨੋ ਨੀਲਾ ਪਰਬਤ ਅਨੇਕਾਂ ਰੰਗਾਂ ਦੀਆਂ ਧਾਤਾਂ ਸਣੇ ਸੋਭ ਰਿਹਾ ਹੈ।
ਸ਼ੀਰ ਸਮਾਨ ਤਸੀ ਗੁਰ ਜਾਈ,
ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਬੱਬਰ ਸ਼ੇਰ ਦੀ ਤਰ੍ਹਾਂ ਉਸ ਘਣੇ ਸੰਘਣੇ ਜੰਗਲ ਦੇ ਵਿੱਚ ਬਾਗ ਦੇ ਵਿੱਚ ਗਏ ਹਨ।
ਪਰੀ ਰੈਨ ਜਨ ਨੈਨ ਦਿਸਾਈ,
ਇਹਨਾਂ ਸੰਘਣਾ ਜੰਗਲ ਹੈ, ਬਾਗ ਹੈ, ਮਾਨੋ ਨੇਤਰਾਂ ਦੇ ਨਾਲ ਇੰਝ ਜਾਪਦਾ ਹੈ ਕਿ ਰਾਤ ਪੈ ਗਈ ਹੈ, ਚਾਰ ਸਵੇਰੇ ਹਨੇਰਾ ਹੀ ਹਨੇਰਾ ਜਾਪਦਾ ਹੈ।
ਉਡਗਨ ਪੁਸ਼ਪ ਪ੍ਰਕਾਸ਼ਿਤ ਜਹਾਂ,
ਔਰ ਉਸ ਸਮੇਂ ਜਿਹੜੇ ਪੁਸ਼ਪ ਫੁੱਲ ਨੇ ਉਹ ਤਾਰਿਆਂ ਦੀ ਤਰ੍ਹਾਂ ਨਜ਼ਰ ਆਉਂਦੇ ਹਨ।
ਸਤਿਗੁਰ ਚੰਦ ਪ੍ਰਕਾਸ਼ੀ ਤਾਂ
ਉਹ ਤੇ ਗਰੀਬ ਨਿਵਾਸ ਸਾਹਿਬ ਜੀ ਚੰਦਰਮਾ ਵੱਤ ਹੋ ਕਰਕੇ ਪ੍ਰਕਾਸ਼ ਹੋਏ ਹਨ।
ਮੰਦ ਮੰਦ ਵਿਚਰਤ ਇਤ ਸੈਲ
ਮੰਦ ਮੰਦ ਹੌਲੀ ਹੌਲੀ ਗਰੀਬ ਨਿਵਾਸ ਸਤਿਗੁਰੂ ਜੀ ਉਧਰ ਵਿਚਰ ਰਹੇ ਹਨ।
ਦੱਖਣ ਦਿਸ਼ ਆਈ ਜਿਤ ਸੈਲ
ਇਸ ਪਰਬਤ ਦੇ ਦੱਖਣ ਦਿਸ਼ਾ ਵੱਲ ਗਰੀਬ ਨਿਵਾਸ ਸਤਿਗੁਰੂ ਜੀ ਆਏ ਹਨ।
ਗਨ ਮੋਰਨ ਕੋ ਸ਼ੋਰ ਸੁਨੀਜੇ
ਬਹੁਤ ਸਾਰੇ ਮੋਰਾਂ ਦਾ ਜਿਹੜਾ ਸ਼ੋਰ ਹੈ ਉਹ ਸੁਣਾਈ ਦੇਣ ਲੱਗਿਆ ਹੈ।
ਪੁਸ਼ਪਨ ਸੋਭਾ ਅਧਿਕ ਜਨੀਜੇ
ਬਹੁਤ ਜ਼ਿਆਦਾ ਇਹਨਾਂ ਫੁੱਲਾਂ ਦੀ ਸੋਭਾ ਦਿਖਾਈ ਦੇ ਰਹੀ ਹੈ।
ਨਿੰਬੂ ਨਾਰੰਗੀ ਰਸ ਭਰੇ
ਨਿੰਬੂ ਨਾਰੰਗੀਆਂ ਇਹ ਰਸ ਦੇ ਨਾਲ ਭਰੀਆਂ ਹੋਈਆਂ ਨੇ।
ਜਾਮੁਨ ਗਨ ਰਸਾਲ ਤਰੁ ਖਰੇ
ਜਾਮਣ ਅਤੇ ਅੰਬਾਂ ਦੇ ਬਹੁਤ ਵੱਡੇ ਬੂਟੇ ਖਲੋਤੇ ਹਨ।
ਆਰੂ ਅਮਰੂਦ ਕੀਨੂ ਲੀਨ
ਆੜੂ ਅਮਰੂਦ ਇਤਿਆਦਿਕ ਬਹੁਤ ਸਾਰੇ ਫਲਦਾਰ ਰੁੱਖ ਖਲੋਤੇ ਹਨ।
ਲਾਗੇ ਦਲ ਫਲ ਝੁਕਬੋ ਕੀਨ
ਬਹੁਤ ਸਾਰਾ ਫਲ ਇਹਨਾਂ ਨੂੰ ਲੱਗਿਆ ਬੜੇ ਪੱਤੇ ਵੀ ਨੇ ਮਾਨੋ ਇਹਨਾਂ ਦੀਆਂ ਟਾਹਣੀਆਂ ਧਰਤੀ ਵੱਲ ਨੂੰ ਝੁਕ ਗਈਆਂ ਹਨ।
ਦਾਰਮ ਰਾਏ ਬੇਲ ਚੰਬੇਲੀ
ਔਰ ਚੰਬੇਲੀ ਇਤਿਹਾਦਿਕ ਜਿਹੜੇ ਚਿੱਟੇ ਰੰਗ ਦੀ ਪੀਲੇ ਰੰਗ ਦੀ ਚੰਬੇਲੀ ਉਹ ਵੀ ਬਹੁਤ ਜ਼ਿਆਦਾ ਇੱਥੇ ਖਲੋਤੀ ਹੈ।
ਖਿਲੀ ਸੇਵਤੀ ਸ਼ੋਰਬ ਚੇਲੀ
ਬਹੁਤ ਜ਼ਿਆਦਾ ਸੋਭਾ ਦੇ ਰਹੀ ਹੈ।
ਖਿਲੀ ਸੇਵਤੀ ਸ਼ੋਰਬ ਚੇਲੀ
ਔਰ ਇਹ ਬਹੁਤ ਪ੍ਰਕਾਸ਼ਮਾਨ ਹੈ ਖਿੜੀ ਹੋਈ ਹੈ ਤੇ ਇਸ ਤਰ੍ਹਾਂ ਸੁਗੰਧੀ ਚਾਰ ਸਵੇਰੇ ਫੈਲਾ ਰਹੀ ਹੈ।
ਸੁੰਦਰ ਸਥਲ ਫਰਸ਼ ਕਰਵਾਇਸ
ਐਸੀ ਸੋਹਣੀ ਸੁੰਦਰ ਰਮਣੀਕ ਜਗ੍ਹਾ ਵੇਖ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਥੇ ਵਿਛਾਈ ਕਰਵਾਈ ਗਲੀਚੇ ਵਿਛਾਏ ਹਨ।
ਬੈਠੇ ਸਤਿਗੁਰ ਆਨੰਦ ਉਪਾਇਸ
ਗਰੀਬ ਨਿਵਾਸ ਸਤਿਗੁਰੂ ਜੀ ਨੇ ਸੋਹਣੀ ਵਿਛਾਈ ਕਰਵਾ ਕੇ ਉਹਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਨੰਦ ਦੇ ਵਿੱਚ ਬੈਠ ਗਏ ਹਨ।
ਗਨ ਸੁਭਟਨ ਕੋ ਲੱਗਿਓ ਦੀਵਾਨ
ਬਹੁਤ ਸਾਰੇ ਸੂਰਵੀਰ ਯੋਧੇ ਸਤਿਗੁਰਾਂ ਦੇ ਨਾਲ ਨੇ ਤੇ ਮਾਨੋ ਦੀਵਾਨ ਸਜਿਆ ਹੈ।
ਬੈਠਿਓ ਨਿਕਟ ਸੁਪੈਂਦੇ ਖਾਨ
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪੈਂਦੇ ਖਾਂ ਬੈਠਾ ਹੈ।
ਚੋਪਰ ਹਿਤ ਖੇਲਣ ਮੰਗਵਾਇਓ
ਗਰੀਬ ਨਿਵਾਸ ਸਾਹਿਬ ਜੀ ਨੇ ਖੇਲਣ ਦੇ ਲਈ ਚੋਪੜ ਮੰਗਵਾਈ ਹੈ।
ਸਨਮੁਖ ਆਪਣੇ ਖਾਨ ਬਿਠਾਇਓ
ਆਪਣੇ ਸਾਹਮਣੇ ਪੈਂਦੇ ਖਾਂ ਨੂੰ ਬਿਠਾਇਆ ਹੈ।
ਧਰ ਧਰ ਦਾਵ ਪਰਚਬੋ ਕਰੇ
ਬੜੇ ਪਿਆਰ ਦੇ ਵਿੱਚ ਗਰੀਬ ਨਿਵਾਸ ਸਤਿਗੁਰੂ ਜੀ ਦਾਉ ਚਲਾਉਂਦੇ ਨੇ ਨਰਦਾਂ ਚਲਾਉਂਦੇ ਹਨ।
ਡਲ ਡਾਲੇ ਨਰਦਨ ਕੋ ਚਰੇ
ਤੇ ਗਰੀਬ ਨਿਵਾਸ ਸਤਿਗੁਰੂ ਜੀ ਇਸ ਤਰ੍ਹਾਂ ਨਰਦਾਂ ਚਲਾਉਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਚੌਪੜ ਦੀ ਖੇਡ ਖੇਡ ਰਹੇ ਹਨ।
ਕਿਤਕ ਕਾਲ ਅਸ਼ਟਾ ਪਦ ਖੇਲਾ
ਕਾਫੀ ਸਮਾਂ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੈਂਦੇ ਖਾਂ ਦੇ ਨਾਲ ਇਹ ਚੌਪੜ ਦੀ ਖੇਡ ਖੇਡੀ।
ਜੀਤੇ ਗੁਰ ਡਾਲਨ ਕੋ ਮੇਲਾ
ਜਦੋਂ ਗਰੀਬ ਨਿਵਾਸ ਸਤਿਗੁਰੂ ਜੀ ਨਰਦਨ ਸੁੱਟਦੇ ਨੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਰਿਦੁਆਰ ਪੈਂਦੇ ਖਾਨ ਦੇ ਕੋਲੋਂ ਇਹ ਜਿੱਤ ਜਾਂਦੇ ਹਨ।
ਇੱਕ ਉਮਰਾਵ ਤਬੀ ਚਲੇ ਆਇਓ
ਜਦੋਂ ਸਤਿਗੁਰੂ ਜੀ ਚੌਪੜ ਖੇਲ ਰਹੇ ਸਨ ਤਾਂ ਉਸ ਸਮੇਂ ਇੱਕ ਉਮਰਾਓ ਇੱਕ ਮੰਤਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ।
ਮਿਲਨ ਹੀਤ ਕੋ ਮਨ ਲਲਚਾਇਓ
ਔਰ ਇਸ ਉਮਰਾਵ ਦਾ ਇਸ ਪਠਾਨ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲਣ ਦੇ ਲਈ ਮਨ ਲਲਚਾਇਆ ਹੈ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਕੀਤੇ ਜਾਣ।
ਹਿਤ ਮੋਹਿਮ ਕਿਤ ਸ਼ਾਹ ਪਠਾਵਾ
ਔਰ ਇਸ ਪਠਾਨ ਨੂੰ ਬਾਦਸ਼ਾਹ ਨੇ ਕਿਸੇ ਮੁਹਿੰਮ ਦੇ ਉੱਪਰ ਭੇਜਿਆ ਸੀ।
ਬੋ ਲਸ਼ਕਰ ਤੈ ਸਾਥ ਪਠਾਵਾ
ਇਸ ਪਠਾਨ ਦੇ ਨਾਲ ਬਹੁਤ ਸਾਰੀ ਫੌਜ ਭੇਜੀ ਸੀ।
ਕਿਸੀ ਗਿਰੀਸ਼ਵਰ ਪਰ ਚੜ ਗਏ ਓ
ਕਿਸੇ ਪਹਾੜੀ ਰਾਜੇ ਦੇ ਉੱਪਰ ਇਹ ਚੜ੍ਹਾਈ ਕਰਕੇ ਗਿਆ ਸੀ।
ਤਾਈ ਜਾਰਣ ਠਾਨਤ ਪਈਓ
ਉਹਦੇ ਜਾ ਕਰਕੇ ਪਹਾੜੀ ਰਾਜੇ ਦੇ ਨਾਲ ਇਹਨੇ ਜੰਗ ਯੁੱਧ ਕੀਤਾ।
ਪਰਬਤੇ ਤਬ ਕੀਨ ਲੜਾਈ।
ਉਸ ਪਹਾੜੀ ਰਾਜੇ ਨੇ ਵੀ ਅੱਗੋਂ ਸ਼ਸਤਰ ਕੱਢ ਲਏ ਨੇ, ਇਸ ਪਠਾਨ ਦੇ ਨਾਲ ਜੰਗ ਯੁੱਧ ਕੀਤਾ।
ਖੜਗ ਤੁਫੰਗਨ ਮਾਰ ਮਚਾਈ,
ਬਹੁਤ ਸਾਰੀਆਂ ਬੰਦੂਕਾਂ ਚੱਲੀਆਂ, ਕਿਰਪਾਨਾਂ ਚੱਲੀਆਂ।
ਬ੍ਰਿੰਦ ਤੁਰਕ ਸੰਘਾਰ ਭਗਾਏ,
ਉਸ ਪਹਾੜੀ ਰਾਜੇ ਨੇ ਸਾਰੇ ਤੁਰਕਾਂ ਨੂੰ ਮਾਰ ਦਿੱਤਾ। ਬਹੁਤ ਸਾਰੇ ਤੁਰਕ ਜਿਹੜੇ ਬਚ ਗਏ ਸਨ ਉਹ ਡਰ ਕਰਕੇ ਭੱਜ ਗਏ।
ਠਹਿਰੇ ਹੋਗੇ ਉਹ ਨਾ ਤਰਾਸ ਉਪਾਏ,
ਉਹ ਪਹਾੜੀ ਰਾਜਿਆਂ ਦੇ ਅੱਗੇ, ਪਹਾੜੀ ਸੈਨਿਕਾਂ ਦੇ ਅੱਗੇ ਖਲੋ ਨਾ ਸਕੇ, ਡਰਦੇ ਹੋਏ ਭੈਭੀਤ ਹੋਏ ਦੌੜ ਗਏ।
ਭਾਗੇ ਮਾਰ ਖਾਏ ਚੱਲ ਆਏ,
ਇਹ ਮਾਰ ਖਾ ਕਰਕੇ ਸਾਰੇ ਭੱਜ ਗਏ।
ਸ਼ਾਹਜਹਾਂ ਟਿਗ ਰੋਏ ਸੁਣਾਏ,
ਜਾ ਕੇ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਰੋ ਰੋ ਕਰਕੇ ਇਹ ਜੰਗ ਦਾ ਹਾਲ ਸੁਣਾਇਆ।
ਕੋਪੇ ਉਸ਼ਾ ਸੁਨਤ ਰਣਹਾਰਾ,
ਬਾਦਸ਼ਾਹ ਸ਼ਾਹਜਹਾਂ ਇਹਨਾਂ ਦੇ ਇਸ ਵਾਰਤਾ ਨੂੰ ਸੁਣ ਕਰਕੇ ਬਹੁਤ ਕ੍ਰੋਧਿਤ ਹੋਇਆ, ਤੇ ਬਾਦਸ਼ਾਹ ਸ਼ਾਹਜਹਾਂ ਇਹਨਾਂ ਦੇ ਉੱਪਰ ਜਦੋਂ ਜੰਗ ਦੀ ਗੱਲ ਸੁਣਦਾ ਤੇ ਕ੍ਰੋਧਿਤ ਹੋ ਕਰਕੇ
ਬਾਰ ਬਾਰ ਉਮਰਾਵ ਤਿਕਾਰਾ,
ਬਾਰ ਬਾਰ ਇਸ ਉਮਰਾਵ ਨੂੰ, ਇਸ ਪਠਾਨ ਨੂੰ ਤ੍ਰਿਕਾਰ ਪਾਉਂਦਾ, ਲਾਣਤਾਂ ਪਾਉਂਦਾ ਹੈ।
ਬੜੋ ਨਿਲਾਜ ਲਾਜ ਨਹੀਂ ਆਵੇ,
ਕਹਿਣ ਲੱਗੀ ਆ ਤੂੰ ਬਹੁਤ ਵੱਡਾ ਨਿਲਾਜ ਹੈ, ਤੈਨੂੰ ਲਾਜ ਨਹੀਂ ਆਈ, ਤੂੰ ਮੈਦਾਨੇ ਜੰਗ ਦੇ ਵਿੱਚੋਂ ਪਿੱਠ ਦਿਖਾ ਕਰਕੇ ਆ ਗਿਆ ਹੈ।
ਅਬ ਮਮ ਸਨਮੁਖ ਖਰੋ ਦਿਸਾਵੇ,
ਬੜਾ ਕ੍ਰੋਧਿਤ ਹੋ ਕਰਕੇ ਬਾਦਸ਼ਾਹ ਸ਼ਾਹਜਹਾਂ ਇਸ ਉਮਰਾਵ ਨੂੰ, ਇਸ ਪਠਾਨ ਨੂੰ ਕਹਿਣ ਲੱਗਿਆ ਹੁਣ ਤੂੰ ਮੇਰੇ ਸਾਹਮਣੇ ਕਿਉਂ ਖਲੋਤਾ ਹੈ, ਮੇਰੀਆਂ ਅੱਖਾਂ ਤੋਂ ਪਰੇ ਹੋ ਜਾ।
ਦੂਰ ਹੋਗੀ ਦੀ ਅਰਗੁਆਰੇ,
ਕਹਿਣ ਲੱਗੇ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਖਲੋ, ਮੇਰੀਆਂ ਨਜ਼ਰਾਂ ਤੋਂ ਪਰੇ ਹੋ, ਤੂੰ ਐਵੇਂ ਕਿਉਂ ਗਿੱਦੜ ਬਣ ਕਰਕੇ, ਗੀਦੀ ਦੀ ਤਰ੍ਹਾਂ, ਗਿੱਦੜਾਂ ਦੀ ਤਰ੍ਹਾਂ, ਡਰਪੋਕਾਂ ਦੀ ਤਰ੍ਹਾਂ, ਬੁਜ਼ਦਲਾਂ ਦੀ ਤਰ੍ਹਾਂ ਖਲੋਤਾ ਹੈ।
ਥਿਰੋ ਨਾ ਮੇਰੇ ਨੇਤਰ ਅਗਾਰੇ,
ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਿਆ ਤੂੰ ਮੇਰੇ ਨੇਤਰਾਂ ਦੇ ਸਾਹਮਣੇ ਨਾ ਖਲੋ, ਮੇਰੀਆਂ ਅੱਖਾਂ ਦੇ ਸਾਹਮਣੇ ਨਾ ਖਲੋ, ਤੂੰ ਇਥੋਂ ਦੌੜ ਜਾ।
ਲੱਖ ਕਾਇਰ ਕੋ ਦਿਓ ਨਿਕਾਸ,
ਬਾਦਸ਼ਾਹ ਸ਼ਾਹਜਹਾਂ ਨੇ ਇਹਨੂੰ ਕਾਇਰ, ਇਹਨੂੰ ਬੁਜ਼ਦਿਲ, ਡਰਪੋਕ ਜਾਣ ਕਰਕੇ ਕੱਢ ਦਿੱਤਾ।
ਰਹਿਣ ਨਾ ਦਿਓ ਆਪਣੇ ਪਾਸ,
ਬਾਦਸ਼ਾਹ ਸ਼ਾਹਜਹਾਂ ਨੇ ਇਸ ਉਮਰਾਵ ਨੂੰ, ਇਸ ਮੰਤਰੀ ਨੂੰ, ਇਸ ਪਠਾਨ ਨੂੰ ਆਪਣੇ ਕੋਲ ਨਾ ਰੱਖਿਆ।
ਸੋ ਦੁੱਖ ਪਾਏ ਨਿਕਸ ਇਤੇ ਆਇਓ,
ਔਰ ਉਹ ਪਠਾਨ ਬਹੁਤ ਦੁਖੀ ਹੋ ਕਰਕੇ ਇਧਰ ਨੂੰ, ਜਿੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਟਿਕੇ ਹੋਏ ਨੇ, ਚੌਪੜ ਖੇਲ ਰਹੇ ਨੇ, ਇਸ ਦਿਸ਼ਾ ਵੱਲ ਨੂੰ ਆਇਆ।
ਗੁਰ ਕੋ ਦੇਖਿਓ ਜੀਐ ਲਲਚਾਇਓ,
ਤੇ ਜਦੋਂ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੇਖਿਆ, ਇਹਦਾ ਮਨ ਲਲਚਾਇਆ ਕਿ ਸਤਿਗੁਰੂ ਜੀ ਦੇ ਨਾਲ ਵਚਨ ਬਿਲਾਸ ਕਰਾਂ, ਗਰੀਬ ਨਿਵਾਸ ਸਾਹਿਬ ਜੀ ਦੇ ਦੀਦਾਰ ਕਰਾਂ, ਕੋਲ ਬੈਠਾਂ, ਮਨ ਇਸ ਤਰ੍ਹਾਂ ਇਹਦਾ ਲਲਚਾਇਆ ਹੈ।
ਗਰ ਸ਼ਮਸ਼ੀਰ ਸਿਪਰ ਕੋ ਤਰੇ,
ਇਹਦੇ ਗਲੇ ਸ਼ਮਸ਼ੀਰ ਕਿਰਪਾਨ ਪਹਿਨੀ ਹੋਈ ਹੈ, ਤੇ ਸਿਪਰ ਢਾਲ ਵੀ ਇਹਨੇ ਹੱਥ ਵਿੱਚ ਪਕੜੀ ਹੈ।
ਆਇਓ ਨਿਕਟ ਗਰਭ ਉਰ ਪਰੇ,
ਇਹਨੇ ਢਾਲ ਕਿਰਪਾਨ ਧਾਰਨ ਕੀਤੀ ਹੈ, ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਲ ਆਇਆ। ਆਇਓ ਨਿਕਟ, ਨੇੜੇ ਆਇਆ, ਗਰਭ ਉਰ ਭਰੇ, ਹਿਰਦੇ ਦੇ ਅੰਦਰ ਬੜਾ ਗਰਭ ਹੈ, ਬੜਾ ਅਹੰਕਾਰ ਹੈ, ਬੜੀ ਹਉਮੈ ਹੈ।
ਗਰਭ ਪ੍ਰਹਾਰੀ ਗੁਰ ਨੇ ਜਾਣਾ,
ਉਧਰੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਕਿਉਂਕਿ ਅੰਤਰਜਾਮੀ ਆ, ਦਿਲਾਂ ਦੀਆਂ ਜਾਣਨ ਵਾਲੇ ਨੇ, ਤੇ ਗਰੀਬ ਨਿਵਾਸ ਸਾਹਿਬ ਜੀ ਨੇ ਇਹਨੂੰ ਜਾਣ ਲਿਆ ਕਿ ਇਹ ਗਰਭ ਬੜਾ ਇਹਦੇ ਮਨ ਦੇ ਅੰਦਰ ਟਿਕਿਆ ਹੋਇਆ, ਬੜਾ ਅਹੰਕਾਰ ਟਿਕਿਆ ਹੋਇਆ, ਬੜਾ ਗੁਮਾਨ ਇਹਦੇ ਅੰਦਰ ਟਿਕਿਆ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਣਿਆ ਹੈ।
ਇਕਾਇਰ ਅਰ ਮਨ ਗਰਬਾਨਾ,
ਇੱਕ ਤਾਂ ਇਹ ਕਾਇਰ ਹੈ, ਬੁਜ਼ਦਿਲ ਹੈ, ਇਹ ਡਰਪੋਕ ਮੈਦਾਨੇ ਜੰਗ ਦੇ ਵਿੱਚੋਂ ਭੱਜ ਆਇਆ, ਤੇ ਦੂਸਰਾ ਇਹਦੇ ਮਨ ਦੇ ਅੰਦਰ ਅਹੰਕਾਰ ਬੜਾ ਹੈ। ਹਾਰ ਖਾ ਕੇ ਵੀ ਨਾ ਮਨੁੱਖ ਕਦੇ ਵੀ ਨਿਮਰਤਾ ਵਿੱਚ ਨਹੀਂ ਆਉਂਦਾ, ਫਿਰ ਵੀ ਅਹੰਕਾਰ ਦੀ ਟੀਸੀ ਦੇ ਉੱਪਰ ਹੀ ਚੜਿਆ ਰਹਿੰਦਾ ਹੈ। ਬੜਾ ਅਹੰਕਾਰ, ਬੜਾ ਗਰੂਰ ਇਹਦੇ ਮਨ ਦੇ ਅੰਦਰ ਟਿਕਿਆ ਹੋਇਆ। ਇਹ ਗਰੂਰ, ਇਹ ਅਹੰਕਾਰ, ਇਹ ਗਰਵ ਇੱਕ ਪ੍ਰਕਾਰ ਦਾ ਨਹੀਂ, ਇਹ ਹਉਮੈ ਇੱਕ ਪ੍ਰਕਾਰ ਦੀ ਨਹੀਂ, ਬੜੇ ਪ੍ਰਕਾਰ ਦੀ ਹਉਮੈ ਹੈ। ਅਤੇ ਗਰੀਬ ਨਿਵਾਸ ਸਾਹਿਬ ਜੀ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਨੇ, ਨਾਨਕ ਹਉਮੈ ਰੋਗ ਬੁਰੇ, ਜਿਹੜੇ ਹਉਮੈ ਦੇ ਰੋਗ ਨੇ ਬਹੁਤ ਬੁਰੇ ਰੋਗ ਨੇ। ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਇੱਕ ਪ੍ਰਕਾਰ ਦੀ ਨਹੀਂ, ਇਹ ਹੰਕਾਰ ਇੱਕ ਪ੍ਰਕਾਰ ਦਾ ਨਹੀਂ, ਗਰੂਰ ਇੱਕ ਪ੍ਰਕਾਰ ਦਾ ਨਹੀਂ ਹੈ, ਬਹੁਤ ਪ੍ਰਕਾਰ ਦਾ ਗਰੂਰ ਹੈ। ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਪੁੱਛੀਏ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੈਠੇ ਹੋਏ ਬਾਬਾ ਰਵਿਦਾਸ ਜੀ ਬੋਲਦੇ ਨੇ, ਕਹਿਣ ਲੱਗੇ ਭਾਈ ਦੇਖ, ਮਨੁੱਖ ਦੇ ਅੰਦਰ ਇਹ ਗਰੂਰ ਸੁੰਦਰਤਾ ਦਾ ਵੀ ਆ ਕਰਕੇ ਟਿਕ ਜਾਂਦਾ ਹੈ ਕਿ ਮੈਂ ਬਹੁਤ ਸੁੰਦਰ ਹਾਂ। ਕਿਸੇ ਦੇ ਕੋਲ ਵਿਦਵਤਾ ਦਾ ਗਰੂਰ ਆ ਕੇ ਟਿਕ ਜਾਂਦਾ ਹੈ ਕਿ ਮੈਂ ਬੜਾ ਵਿਦਵਾਨ ਹੈ। ਕੋਈ ਚਾਰ ਅੱਖਰ ਬੋਲਣ ਲੱਗ ਜਾਏ ਉਹਦੇ ਅੰਦਰ ਬੜਾ ਗਰੂਰ ਆ ਜਾਂਦਾ ਹੈ ਕਿ ਮੇਰੇ ਵਰਗਾ ਬੁਲਾਰਾ ਕੋਈ ਨਹੀਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਦੋ ਸ਼ਬਦ ਬਾਜੇ ਦੇ ਉੱਪਰ ਕੀਰਤਨ ਦੇ ਸਿੱਖ ਲਏ ਨੇ, ਕੀਰਤਨ ਕਰਨ ਲੱਗ ਗਏ ਆ, ਮਨ ਦੇ ਅੰਦਰ ਬੜਾ ਗਰੂਰ ਆ ਗਿਆ। ਸੁਰੀਲਾ ਗਲਾ ਹੈ, ਸੁਰੀਲਾ ਕੰਠ ਹੈ ਅਤੇ ਉਹਦਾ ਵੀ ਗਰੂਰ ਆ ਕੇ ਟਿਕ ਜਾਂਦਾ ਹੈ। ਚਾਰ ਛਿੱਲੜ ਵਿਧਾਤੇ ਨੇ ਦੇ ਦਿੱਤੇ ਨੇ, ਉਹਦਾ ਗਰੂਰ ਅੰਦਰ ਆ ਕੇ ਟਿਕ ਜਾਂਦਾ ਹੈ। ਪਦਵੀ ਦੇ ਦਿੱਤੀ ਕਿਸੇ ਦੇ ਕੋਲ, ਪਦਵੀ ਦਾ ਗਰੂਰ ਹੈ। ਕਿਸੇ ਦੇ ਕੋਲ ਉੱਚੀ ਜਾਤ ਦਾ ਗਰੂਰ ਹੈ ਕਿ ਮੈਂ ਉੱਚੀ ਕੁੱਲ ਦੇ ਵਿੱਚ ਜਨਮ ਲਿਆ। ਬਾਬਾ ਰਵਿਦਾਸ ਜੀ ਕਹਿਣ ਲੱਗੇ, ਹਮ ਵੱਡ ਕਾਵੋ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਤਪਸਵੀ ਹਾਂ। ਬੜੇ ਤਰ੍ਹਾਂ ਦਾ ਇਹ ਗਰੂਰ, ਇਹ ਹੰਕਾਰ ਮਨੁੱਖ ਦੇ ਅੰਦਰ ਆ ਕੇ ਟਿਕਿਆ ਹੁੰਦਾ ਹੈ। ਬਾਬਾ ਰਵਿਦਾਸ ਜੀ ਕਹਿਣ ਲੱਗੇ, ਹਮ ਵੱਡ ਕਾਵੋ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਮੈਂ ਗਿਆਨੀ ਹਾਂ, ਮੈਂ ਗੁਣੀ ਹਾਂ, ਮੈਂ ਸੂਰਮਾ, ਮੈਂ ਦਾਤਾ ਹਾਂ, ਮੇਰੇ ਵਰਗਾ ਦਾਤਾ ਕੋਈ ਨਹੀਂ। ਇਹ ਬੁੱਧ ਕਵੇ ਨਾ ਨਾਸੀ, ਆ ਜਿਹੜੀ ਅਹੰਕਾਰ ਵਾਲੀ ਬੁੱਧੀ ਹੈ, ਗਰੂਰ ਵਾਲੀ ਬੁੱਧੀ ਹੈ ਨਾ, ਇਹ ਕਦੇ ਖਤਮ ਹੀ ਨਹੀਂ ਹੋਈ। ਅੰਦਰ ਗਰੂਰ ਟਿਕੇ ਹੀ ਰਹਿੰਦਾ ਹੈ, ਮੇਰੇ ਵਰਗਾ ਸੇਵਾਦਾਰ ਕੋਈ ਨਹੀਂ ਹੈ, ਮੇਰੇ ਵਰਗਾ ਪ੍ਰਬੰਧਕ ਕੋਈ ਨਹੀਂ ਹੈ। ਅੰਦਰ ਗਰੂਰ ਹੀ ਟਿਕਿਆ ਹੋਇਆ, ਅਹੰਕਾਰ ਹੀ ਟਿਕਿਆ ਹੋਇਆ ਕਿ ਮੈਂ ਇੰਨੇ ਸਮੇਂ ਤੋਂ ਇੱਥੇ ਸੇਵਾ ਕਰਦਾ, ਮੈਂ ਇੰਨੇ ਸਮੇਂ ਤੋਂ ਆ ਰਿਹਾ, ਅੰਦਰ ਗਰੂਰ ਹੀ ਟਿਕਿਆ ਹੋਇਆ। ਇਹ ਬਹੁਤ ਤਰ੍ਹਾਂ ਦਾ ਗਰੂਰ ਅੰਦਰ ਟਿਕਿਆ, ਅਹੰਕਾਰ ਬੜਾ ਟਿਕਿਆ ਹੋਇਆ। ਅਤੇ ਗੁਰੂ ਕਿਰਪਾ ਕਰਦਾ ਅਤੇ ਇਹ ਅਹੰਕਾਰ ਮਿਟਦਾ, ਨਹੀਂ ਤਾਂ ਮਿਟਦਾ ਕੋਈ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਇਹ ਅਹੰਕਾਰ ਇਹਦੇ ਅੰਦਰ ਬੜਾ ਟਿਕਿਆ ਹੈ, ਉਧਰੋਂ ਪਹਾੜੀ ਰਾਜਿਆਂ ਦੇ ਕੋਲੋਂ ਮਾਰ ਵੀ ਖਾ ਆਇਆ ਹੈ, ਕਾਇਰ ਵੀ ਹੈ, ਬੁਜ਼ਦਲ ਵੀ ਹੈ, ਡਰਪੋਕ ਵੀ ਹੈ, ਪਰ ਮਨ ਦੇ ਅੰਦਰ ਗਰੂਰ ਬੜਾ ਹੈ, ਮਨ ਦੇ ਅੰਦਰ ਅਹੰਕਾਰ ਬੜਾ ਟਿਕਿਆ ਹੋਇਆ, ਇਹਦੇ ਅੰਦਰ ਹਉਮੈ ਟਿਕੀ ਹੋਈ ਹੈ। ਗਰੀਬ ਨਿਵਾਸ ਸਤਿਗੁਰੂ, ਅੰਦਰ ਜਿਹੜੀ ਹਉਮੈ ਟਿਕੀ ਹੈ ਨਾ, ਅਹੰਕਾਰ ਟਿਕਿਆ ਹੋਇਆ, ਉਹ ਨਹੀਂ ਰਹਿਣ ਦਿੰਦੇ, ਉਹ ਮਿਟਾ ਦਿੰਦੇ ਨੇ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਆਉਣਾ ਹੈ ਗੁਰਸਿੱਖਾ, ਆ ਗਰੂਰ ਨੂੰ ਤਿਆਗ ਕੇ ਆਈ ਗੁਰੂ ਨਾਨਕ ਦੇ ਘਰ, ਹਉਮੈ ਨੂੰ ਕੋਈ ਥਾਂ ਨਹੀਂ ਹੈ, ਗਰੂਰ ਨੂੰ ਕੋਈ ਜਗ੍ਹਾ ਨਹੀਂ ਹੈ। ਇੱਥੇ ਨਾਨਕ ਕੇ ਘਰ ਕੇਵਲ ਨਾਮ, ਇੱਥੇ ਤਾਂ ਕੇਵਲ ਨਾਮ ਦੀਆਂ ਗੱਲਾਂ ਚੱਲਦੀਆਂ ਨੇ, ਇੱਥੇ ਗਰੂਰ ਵਾਲੀਆਂ ਹਉਮੈ ਵਾਲੀਆਂ ਗੱਲਾਂ ਨਹੀਂ ਹਨ। ਹਉਮੈ ਨੂੰ ਤਿਆਗ ਕਰਕੇ ਆ, ਹਉਮੈ ਨੂੰ ਬਾਹਰ ਛੱਡ ਕਰਕੇ ਆ, ਗੁਰੂ ਨਾਨਕ ਦੇ ਘਰ ਵਿੱਚ ਹੀ ਆਉਣਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੇਖਿਆ ਇਹਦਾ ਗਰੂਰ ਹੁਣ ਮਿਟਾਉਣਾ ਹੈ, ਇਹਦਾ ਅਹੰਕਾਰ ਸਤਿਗੁਰਾਂ ਨੇ ਦੂਰ ਕਰਨਾ ਹੈ, ਵੇਖਿਆ ਇਹਦੇ ਅੰਦਰ ਅਹੰਕਾਰ ਬੜਾ ਟਿਕਿਆ ਹੋਇਆ ਹੈ।
ਜਾਏ ਨਿਕਟ ਗੁਰ ਕੀਰ ਖਰੋਵਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕਰਕੇ ਖਲੋ ਗਿਆ।
ਨੈ ਪ੍ਰਭ ਨੇ ਤਿਸ ਕੀ ਦਿਸ਼ ਜੋਵਾ,
ਤੇ ਗਰੀਬ ਨਵਾਜ ਸਾਹਿਬ ਜੀ ਨੇ ਇਹਦਾ ਅਹੰਕਾਰ ਇਹਦਾ ਅਭਿਮਾਨ ਦੂਰ ਕਰਨ ਇਹਦੇ ਵੱਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਤੱਕਿਆ। ਜਿਵੇਂ ਬਾਦਸ਼ਾਹ ਹਿਆਮੂ ਸਤਿਗੁਰੂ ਧੁਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਇਆ ਸੀ ਨਾ, ਤਾਂ ਉਸ ਸਮੇਂ ਗਰੀਬ ਨਵਾਜ ਸਤਿਗੁਰੂ ਬੱਚਿਆਂ ਨੂੰ 35 ਅੱਖਰੀ ਪੜ੍ਹਾ ਰਹੇ ਨੇ, ਗੁਰਮੁਖੀ ਪੜ੍ਹਾ ਰਹੇ ਨੇ। ਸਤਿਗੁਰਾਂ ਨੇ ਉਹਦੇ ਵੱਲ ਨਹੀਂ ਸੀ ਤੱਕਿਆ, ਉਹ ਵੀ ਇਸੇ ਤਰ੍ਹਾਂ ਅਭਿਮਾਨ ਵਿੱਚ ਆਇਆ ਸੀ ਅਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਉੱਪਰ ਉਹ ਕਿਰਪਾਨ ਕੱਢ ਕੇ ਵਾਰ ਕਰਨ ਲੱਗੇ ਆ। ਅਤੇ ਗਰੀਬ ਨਵਾਜ ਸਾਹਿਬ ਜੀ ਨੇ ਵਚਨ ਕੀਤੇ ਸੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿ ਜਿੱਥੇ ਇਹ ਕਿਰਪਾਨ ਚਲਾਉਣੀ ਸੀ ਉੱਥੇ ਚੱਲੀ ਕੋਈ ਨਹੀਂ, ਉੱਥੇ ਇਹ ਕਿਰਪਾਨ ਨਿਕਲੀ ਕੋਈ ਨਹੀਂ, ਅਤੇ ਉੱਥੋਂ ਤੋਂ ਡਰਦਾ ਮਾਰਾ ਭੱਜ ਆਇਆ। ਉਹਦਾ ਅਹੰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੂਰ ਕੀਤਾ ਹੈ, ਅਭਿਮਾਨ ਦੂਰ ਕਰ ਦਿੱਤਾ ਹੈ। ਹੁਣ ਇਹਦੇ ਅੰਦਰ ਵੀ ਅਭਿਮਾਨ ਹੈ ਅਹੰਕਾਰ ਹੈ, ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਦੇ ਅਭਿਮਾਨ ਨੂੰ ਮਿਟਾਉਣਾ, ਇਹਦੇ ਵੱਲ ਸਤਿਗੁਰਾਂ ਨੇ ਨਾ ਵੇਖਿਆ।
ਅਸ਼ਟਾਪਦ ਖੇਲਣ ਮੈਂ ਧਿਆਨੀ,
ਆਪ ਗਰੀਬ ਨਵਾਜ ਸਤਿਗੁਰੂ ਜੀ ਚੌਪੜ ਖੇਲਣ ਦੇ ਵਿੱਚ ਹੀ ਰੁੱਝ ਗਏ, ਉਧਰ ਹੀ ਧਿਆਨ ਲਾ ਲਿਆ।
ਡਲ ਡਾਲਤ ਅਰ ਨਰਦ ਪਿਆਨੀ,
ਗਰੀਬ ਨਵਾਜ ਸਤਿਗੁਰੂ ਜੀ ਨਰਦਾਂ ਆਦਿਕ ਡਾਲਦੇ ਨੇ, ਚੌਪੜ ਖੇਲ ਰਹੇ ਹਨ।
ਖਰਿਓ ਰਿਓ ਚਿਤ ਚੈਤ ਵਿਸ਼ੇਖੇ,
ਔਰ ਇਹਨੇ ਮਨ ਦੇ ਅੰਦਰ ਸੋਚਿਆ, ਸਤਿਗੁਰਾਂ ਦੇ ਕੋਲ ਕਾਫੀ ਦੇਰ ਤੱਕ ਖਲੋਤਾ ਰਿਹਾ।
ਜਬ ਸਤਿਗੁਰ ਮੇਰੀ ਦਿਸ਼ ਦੇਖੇ,
ਇਹ ਪਠਾਨ ਕਹਿਣ ਲੱਗਿਆ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੇ ਵੱਲ ਵੇਖਣਗੇ,
ਕਰੋ ਸਲਾਮ ਬੈਠੋ ਫੇਰੇ,
ਮੈਂ ਫੇਰ ਹੀ ਸਤਿਗੁਰੂ ਨੂੰ ਸਲਾਮ ਕਰਾਂਗਾ, ਨਮਸਕਾਰ ਕਰਾਂਗਾ, ਫਿਰ ਸਤਿਗੁਰਾਂ ਦੇ ਕੋਲ ਬੈਠਾਂਗਾ।
ਇਮ ਚਿਤਵਤ ਚਿਤ ਬਿਤ ਬੋ ਬੇਰੇ,
ਇਸ ਤਰ੍ਹਾਂ ਮਨ ਹੀ ਮਨ ਦੇ ਅੰਦਰ ਚਿਤ ਵਧਾ ਰਿਹਾ, ਕਾਫੀ ਦੇਰ ਤੱਕ ਇਸ ਤਰ੍ਹਾਂ ਮਨ ਅੰਦਰ ਸੋਚਦਾ ਰਿਹਾ।
ਖਰੇ ਪਠਾਨ ਕ੍ਰੋਧ ਵੱਡ ਜਾਗਾ,
ਜਦੋਂ ਕਾਫੀ ਦੇਰ ਤੱਕ ਖਲੋਤਾ ਰਿਹਾ, ਗਰੀਬ ਨਵਾਜ ਸਾਹਿਬ ਜੀ ਨੇ ਇਹਦੇ ਵੱਲ ਨਾ ਤੱਕਿਆ ਤੇ ਅੰਦਰ ਕ੍ਰੋਧ ਪੈਦਾ ਹੋ ਗਿਆ। ਹਉਮੈ ਅੰਦਰ ਮਨੁੱਖ ਦੇ ਟਿਕੀ ਰਹਿੰਦੀ ਹੈ, ਜਦੋਂ ਕਿਸੇ ਨਾ ਕਈ ਵਾਰੀ ਮਨੁੱਖ ਫਤਿਹ ਬੁਲਾਉਂਦਾ ਹੈ, ਜਿਹਨੂੰ ਫਤਿਹ ਬੁਲਾ ਰਿਹਾ ਉਹ ਜਦੋਂ ਕਿਤੇ ਮਾਇੰਡ ਦਿਮਾਗੀ ਤੌਰ 'ਤੇ ਉਹਦਾ ਮਾਇੰਡ ਬਿਜ਼ੀ ਹੋਵੇ, ਦਿਮਾਗੀ ਤੌਰ 'ਤੇ ਉਹ ਬਿਜ਼ੀ ਹੋਵੇ, ਕਈ ਵਾਰੀ ਧਿਆਨ ਨਹੀਂ ਰਹਿੰਦਾ ਕਿ ਫਤਿਹ ਦਾ ਜਵਾਬ ਦੇਣਾ, ਧਿਆਨ ਹੋਰ ਪਾਸੇ ਹੁੰਦਾ ਹੈ। ਉਹ ਮਨੁੱਖ ਦੇ ਅੰਦਰ ਹਉਮੈ ਨੂੰ ਸੱਟ ਵੱਜਦੀ ਆ ਕਿ ਮੈਂ ਇਹਨੂੰ ਕਿੰਨੇ ਵਾਰੀ ਫਤਿਹ ਬੁਲਾਈਏ ਅਤੇ ਇਹਨੇ ਫਤਿਹ ਦਾ ਜਵਾਬ ਹੀ ਨਹੀਂ ਦਿੱਤਾ, ਅੰਦਰ ਹਉਮੈ ਨੂੰ ਅਹੰਕਾਰ ਨੂੰ ਸੱਟ ਵੱਜਦੀ ਹੈ। ਅਤੇ ਫਿਰ ਉਹ ਕਈਆਂ ਕੋਲ ਜਦ ਦੱਸਦਾ ਮੈਂ ਫਲਾਣੇ ਸਮੇਂ ਉਹਨੂੰ ਫਤਿਹ ਬੁਲਾਈ, ਕਈ ਵਾਰੀ ਫਤਿਹ ਬੁਲਾਈ ਅਤੇ ਮੈਨੂੰ ਫਤਿਹ ਦਾ ਜਵਾਬ ਨਹੀਂ ਦਿੱਤਾ ਜੀ, ਬੜੇ ਉਹ ਅਹੰਕਾਰ ਦੇ ਵਿੱਚ ਟਿਕਿਆ ਰਹਿੰਦਾ ਹੈ। ਉਹ ਸਹਿਜ ਸੁਭਾਅ ਮਨੁੱਖ ਕਈ ਵਾਰੀ ਦਿਮਾਗੀ ਤੌਰ 'ਤੇ ਹੋਰ ਪਾਸੇ ਬਿਜ਼ੀ ਹੁੰਦਾ, ਧਿਆਨ ਹੋਰ ਪਾਸੇ ਹੁੰਦਾ ਹੈ ਅਤੇ ਨਹੀਂ ਧਿਆਨ ਰਹਿੰਦਾ ਹੈ, ਅਤੇ ਮਨੁੱਖ ਜਿਹੜਾ ਫਤਿਹ ਬੁਲਾ ਜਾਂਦਾ ਅਤੇ ਉਹ ਕਈ ਵਾਰੀ ਹਉਮੈ ਵਿੱਚ ਆ ਜਾਂਦਾ ਕਿ ਮੈਂ ਇਹਨੂੰ ਫਤਿਹ ਬੁਲਾਈ, ਪਰ ਇਹ ਹਉਮੈ ਕਈ ਵਾਰੀ ਸੂਖਮ ਰੂਪ ਦੇ ਵਿੱਚ ਟਿਕੀ ਰਹਿੰਦੀ ਹੈ ਅਤੇ ਕਦੇ ਪ੍ਰਬਲ ਰੂਪ ਦੇ ਵਿੱਚ ਆ ਜਾਂਦੀ ਹੈ। ਇਹਦੇ ਅੰਦਰ ਵੀ ਇਹੀ ਹਉਮੈ ਟਿਕੀ, ਹੁਣ ਪ੍ਰਬਲ ਰੂਪ ਦੇ ਵਿੱਚ ਹਉਮੈ ਆ ਕਰਕੇ ਟਿਕ ਗਈ ਕਿ ਸਤਿਗੁਰਾਂ ਨੇ ਮੈਨੂੰ ਵੇਖਿਆ ਹੀ ਕੋਈ ਨਹੀਂ, ਅੰਦਰ ਬਹੁਤ ਜ਼ਿਆਦਾ ਅਹੰਕਾਰ ਪੈਦਾ ਹੋਇਆ, ਬੜਾ ਕ੍ਰੋਧ ਪੈਦਾ ਹੋਇਆ। ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਦੇ ਅੰਦਰ ਜਿਹੜਾ ਕ੍ਰੋਧ ਆ ਉਹਨੂੰ ਮਿਟਾਉਣਾ ਚਾਹੁੰਦੇ ਹਨ।
ਚਿਤ ਮੈਂ ਪੁਨ ਚਿਤਵਨ ਇਮ ਲਾਗਾ,
ਜਦੋਂ ਕ੍ਰੋਧ ਅੰਦਰ ਪੈਦਾ ਹੋ ਗਿਆ ਨਾ, ਫਿਰ ਇਹ ਪਠਾਨ ਇਸ ਤਰ੍ਹਾਂ ਆਪਣੇ ਮਨ ਹੀ ਮਨ ਦੇ ਅੰਦਰ ਚਿਤਵਨ ਲੱਗਿਆ, ਵਿਚਾਰ ਕਰਨ ਲੱਗਿਆ ਹੈ।
ਇੱਕ ਸ਼ਮਸ਼ੀਰ ਪ੍ਰਹਾਰੋਂ ਐਸੇ,
ਮਨ ਹੀ ਮਨ ਦੇ ਅੰਦਰ ਅਜੇ ਸੋਚ ਰਿਹਾ ਹੈ ਕਿਉਂ ਨਾ ਮੈਂ ਕਿਰਪਾਨ ਮਿਆਨ ਚੋਂ ਕੱਢ ਕੇ ਇਹਨਾਂ ਦੇ ਇਸ ਤਰ੍ਹਾਂ ਪ੍ਰਹਾਰ ਕਰਾਂ, ਇਸ ਤਰ੍ਹਾਂ ਕਿਰਪਾਨ ਦਾ ਵਾਰ ਕਰਾਂ।
ਧਰਤੀ ਸਿਰ ਉਤਰੀ ਇਸ ਜੈਸੀ,
ਮੈਂ ਇਸ ਤਰ੍ਹਾਂ ਕਿਰਪਾਨ ਦਾ ਪ੍ਰਹਾਰ ਕਰ ਦੇਵਾਂ, ਇਹਨਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਰੱਖ ਦੇਵਾਂ।
ਆਦਰ ਅਪਰ ਕਰਨ ਤੋਂ ਰਹੀ ਹੋ,
ਇਹ ਮੇਰਾ ਆਦਰ ਸਤਿਕਾਰ ਕਰਨਾ ਤਾਂ ਦੂਰ ਦੀ ਗੱਲ ਹੈ, ਮੇਰੇ ਵੱਲ ਤੱਕਿਆ ਵੀ ਨਹੀਂ।
ਨੇਤਰ ਉਠਾਏ ਨਾ ਮਮ ਦਿਸ਼ ਲਇਓ,
ਮੇਰਾ ਅਦਬ ਸਤਿਕਾਰ ਕਰਨਾ ਤਾਂ ਇੱਕ ਪਾਸੇ ਰਿਹਾ, ਇਹਨਾਂ ਨੇ ਅੱਖਾਂ ਉੱਪਰ ਚੁੱਕ ਕਰਕੇ, ਨੇਤਰ ਉੱਪਰ ਚੁੱਕ ਕਰਕੇ ਮੈਨੂੰ ਵੇਖਿਆ ਨਹੀਂ।
ਚਿੱਤ ਵੀ ਉਹ ਜਬ ਸ਼ਮਸ਼ੀਰ ਪ੍ਰਹਾਰਨ,
ਜਦੋਂ ਇਸ ਤਰ੍ਹਾਂ ਮਨ ਹੀ ਮਨ ਦੇ ਅੰਦਰ ਚਿੱਤ ਵਧਾ ਰਿਹਾ, ਵਿਚਾਰ ਕਰਦਾ ਰਿਹਾ ਨਾ, ਕਿਰਪਾਨ ਦੇ ਮੁੱਠੇ ਦੇ ਉੱਪਰ ਹੱਥ ਰੱਖਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਵਾਰ ਕਰਨ ਦੇ ਲਈ ਸੋਚਦਾ ਹੈ।
ਕਰਿਓ ਖਾਨ ਦਿਸ਼ ਗੁਰੂ ਨਿਹਾਰਨ,
ਉਸੇ ਸਮੇਂ ਜਦੋਂ ਮਿਆਨ ਦੇ ਕਿਰਪਾਨ ਦੇ ਮੁੱਠੇ ਦੇ ਉੱਪਰ ਹੱਥ ਗਿਆ ਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨੂੰ ਤੱਕਿਆ, ਇਹਦੇ ਵੱਲ ਵੇਖਿਆ।
ਕਯੋ ਤਾਏ ਨਿਜ ਸੁਭਟ ਕਹਾਵੋ,
ਤੇ ਗਰੀਬ ਨਵਾਜ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਪਠਾਨ ਜੀ ਤੁਸੀਂ ਆਪਣੇ ਆਪ ਨੂੰ ਬਹੁਤ ਵਧੀਆ ਚੰਗਾ ਸੂਰਮਾ ਅਖਵਾਉਂਦੇ ਹੋ।
ਜਹਾਂ ਪਰੇ ਰਣ ਤਹਾਂ ਪਲਾਵੋ,
ਜਿੱਥੇ ਜੰਗ ਯੁੱਧ ਹੋਇਆ ਸੀ ਉਥੋਂ ਤੂੰ ਦੌੜ ਗਿਆ।
ਜਹਾਂ ਖੜਗ ਕੋ ਜੰਗ ਮਚਾਵਨ,
ਜਿੱਥੇ ਕਿਰਪਾਨ ਦੇ ਨਾਲ ਜੰਗ ਕਰਨਾ ਸੀ, ਲੋਹੇ ਉੱਪਰ ਲੋਹਾ ਮਚਾਉਣਾ ਵਜਾਉਣਾ ਸੀ, ਉਥੇ ਤੂੰ ਇਹ ਕਿਰਪਾਨ ਕੱਢੀ ਕੋਈ ਨਹੀਂ।
ਤਹਾਂ ਕਰੋ ਨਿਜ ਪੀਠ ਦਿਖਾਵਨ,
ਉਥੇ ਤਾਂ ਤੂੰ ਪਿੱਠ ਦਿਖਾ ਕਰਕੇ ਕੈਰਾਂ ਦੀ ਤਰ੍ਹਾਂ, ਬੁਜ਼ਦਲਾਂ ਦੀ ਤਰ੍ਹਾਂ, ਡਰਪੋਕਾਂ ਦੀ ਤਰ੍ਹਾਂ ਦੌੜ ਗਿਆ।
ਜਹਾਂ ਸ਼ਤਰੂ ਕੇ ਮਾਰਨ ਬਣੇ,
ਜਿੱਥੇ ਸ਼ਤਰੂਆਂ ਨੂੰ ਦੁਸ਼ਮਣਾਂ ਨੂੰ ਮਾਰਨਾ ਸੀ,
ਤਿਸ ਥਲ ਹੋਤ ਤ੍ਰਾਸ ਕੇ ਸਨੇ,
ਉਥੇ ਤੂੰ ਡਰ ਕਰਕੇ ਦੌੜ ਗਿਆ।
ਉਚਿਤ ਨਿਵਨ ਜੋਏ ਫਕਰੇ ਅਗਾਰੀ,
ਜਿੱਥੇ ਤੈਨੂੰ ਨਿਵਣਾ ਚਾਹੀਦਾ ਸੀ, ਝੁਕਣਾ ਚਾਹੀਦਾ ਸੀ,
ਤੈ ਚਾਹਤ ਸ਼ਮਸ਼ੀਰ ਪ੍ਰਹਾਰੀ,
ਉਸ ਥਾਂ ਦੇ ਉੱਪਰ ਆ ਕਰਕੇ ਸ਼ਮਸ਼ੀਰ ਕੱਢਣ ਲੱਗ ਪਿਆ, ਕਿਰਪਾਨ ਕੱਢਣ ਲੱਗ ਪਿਆ, ਜਿੱਥੇ ਮੱਥਾ ਲਾਉਣਾ ਸੀ ਉੱਥੇ ਲਾਇਆ ਨਹੀਂ, ਜਿੱਥੇ ਮੱਥਾ ਝੁਕਾਉਣਾ ਸੀ ਤੇ ਤੂੰ ਉੱਥੇ ਮੱਥਾ ਲਾਉਣ ਲੱਗ ਪਿਆ। ਇਹ ਗੁਰੂ ਨਾਨਕ ਦੇ ਦਰ ਤੇ ਜਿਹੜੇ ਮੱਥਾ ਲਾਉਂਦੇ ਨੇ ਉਹਨਾਂ ਦੇ ਮੱਥੇ ਭੰਨੇ ਜਾਂਦੇ ਨੇ।
ਸ਼ਤਰੂ ਸੰਘਾਰਤ ਰਿਸ ਕਰ ਤੋਈ,
ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਜਿੱਥੇ ਸੀਸ ਝੁਕਾਉਣਾ ਸੀ ਉੱਥੇ ਝੁਕਾਇਆ ਕੋਈ ਨਹੀਂ, ਜਿੱਥੇ ਮੱਥਾ ਝੁਕਾਉਣਾ ਸੀ ਉੱਥੇ ਮੱਥਾ ਝੁਕਾਇਆ ਨਹੀਂ, ਉੱਥੇ ਤੂੰ ਮੱਥਾ ਲਾਉਣ ਲੱਗਿਆ, ਤੇ ਜਿੱਥੇ ਮੱਥਾ ਲਾਉਣਾ ਸੀ ਉੱਥੇ ਤੂੰ ਡਰ ਗਿਆ, ਡਰਪੋਕ ਹੋ ਗਿਆ, ਦੌੜ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਪਠਾਨ ਨੂੰ ਇਹਦੀ ਅੰਦਰਲੀ ਜਿਹੜੀ ਮਨ ਦੇ ਅੰਦਰ ਇਹ ਚਿਤਵ ਰਿਹਾ ਸੀ ਨਾ, ਸੋਚ ਰਿਹਾ ਸੀ, ਅੰਦਰ ਦੀ ਗੱਲ ਗਰੀਬ ਨਵਾਜ ਸਤਿਗੁਰੂ ਜੀ ਇਹਦੇ ਸਾਹਮਣੇ ਰੱਖ ਰਹੇ ਹਨ।
ਫਕਰ ਬਿਨਾ ਸੇ ਕੁਟੰਬ ਜੋ ਹੋਈ,
ਗਰੀਬ ਨਵਾਜ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਤੂੰ ਸ਼ਤਰੂਆਂ ਦਾ ਸੰਘਾਰ ਕਰਨਾ ਸੀ ਉੱਥੇ ਸੰਘਾਰ ਕੀਤਾ ਕੋਈ ਨਹੀਂ, ਤੇ ਹੁਣ ਤੂੰ ਜਿਹੜੇ ਫਕੀਰ ਨੇ ਉਹਨਾਂ ਦਾ ਸੰਘਾਰ ਕਰਨ ਲਈ ਆਇਆ, ਤੇ ਫਕੀਰਾਂ ਦਾ ਸੰਘਾਰ ਕਰੇਗਾ ਤੇਰਾ ਕੁਟੰਬ ਦਾ ਨਾਸ ਹੋ ਜਾਏਗਾ।
ਰਿਪ ਇਸ ਲੋਕੈ ਸੁਖਨ ਬਿਨਾਸੇ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਜੇ ਤੂੰ ਇਸ ਇੱਥੇ ਰਹਿ ਕਰਕੇ ਦੁਸ਼ਮਣਾਂ ਦਾ ਵਿਨਾਸ਼ ਕਰੇ ਤਾਂ ਸੁੱਖ ਮਿਲੇਗਾ, ਤੇ ਜੇ ਤੂੰ ਫਕੀਰਾਂ ਨੂੰ ਵਿਨਾਸ਼ ਕਰੇਗਾ ਤਾਂ ਤੇਰੇ ਜਿਹੜੇ ਸੁੱਖ ਨੇ ਨਾ ਲੋਕ ਪਰਲੋਕ ਦੇ, ਉਹ ਸੁੱਖ ਵੀ ਖਤਮ ਹੋ ਜਾਣਗੇ।
ਫਕਰ ਦੋ ਲੋਕਨ ਸੁਖ ਗ੍ਰਾਸੇ,
ਫਕਰ ਆ ਜਿਹੜੇ ਦੋਨਾਂ ਲੋਕਾਂ ਦੇ ਸੁੱਖ ਵਿਨਾਸ਼ ਕਰ ਦਿੰਦੇ ਨੇ। ਫਕੀਰਾਂ ਦੇ ਨਾਲ ਮੱਥਾ ਲਾਉਣਾ, ਫਕੀਰ ਦੋਨਾਂ ਲੋਕਾਂ ਦੇ ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਸੁੱਖ ਖਤਮ ਕਰ ਦਿੰਦੇ ਨੇ। ਫਕੀਰਾਂ ਦੇ ਅੱਗੇ ਸੰਤਾਂ ਦੇ ਅੱਗੇ ਝੁਕਣਾ ਠੀਕ ਹੈ, ਉਹਨਾਂ ਨੂੰ ਸਲਾਮ ਕਰਨਾ ਠੀਕ ਹੈ, ਉਹਨਾਂ ਦੇ ਵਚਨਾਂ ਦੇ ਵਿੱਚ ਵਚਨ ਸਿੱਧੀ ਹੁੰਦੀ ਹੈ, ਜੋ ਵਚਨ ਕਹਿ ਦਿੰਦੇ ਨੇ ਸੱਤ ਹੋ ਜਾਂਦੇ ਨੇ, ਉਹਨਾਂ ਦੇ ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਬਾਣੀ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਜੋ ਮੁੱਖ ਤੋਂ ਕਹਿੰਦੇ ਨੇ ਉਹ ਸੱਤ ਹੋ ਜਾਂਦੇ ਨੇ, ਤੇ ਉਹਨਾਂ ਬਚਨਾਂ ਦੇ ਨਾਲ ਲੋਕ ਤੇ ਪ੍ਰਲੋਕ ਦੇ ਸੁੱਖ ਖਤਮ ਹੋ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਇਹਦੇ ਤੇ ਕਿਰਪਾ ਕਰ ਰਹੇ ਨੇ।
ਜਹਾਂ ਥਾਨ ਹੰਕਾਰ ਕਰਨ ਕੋ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਭਾਈ ਜਿੱਥੇ ਤੂੰ ਅਹੰਕਾਰ ਕਰਨਾ ਸੀ,
ਤੈਤੇ ਕੀ ਨਸ ਰਿਦਾ ਡਰਨ ਕੋ,
ਉਹਤੇ ਤੇਰਾ ਹਿਰਦਾ ਜਿਹੜਾ ਉਹ ਕੰਬਿਆ, ਤੇਰੇ ਹਿਰਦੇ ਦੇ ਅੰਦਰ ਡਰ ਟਿਕਿਆ ਰਿਹਾ।
ਨਿਰਹੰਕਾਰ ਹੋਣ ਤੋਂ ਜਹਾਂ,
ਜਿੱਤੇ ਤੂੰ ਨਿਰ ਅਹੰਕਾਰ ਹੋਣਾ ਸੀ, ਅਹੰਕਾਰ ਤੋਂ ਰਹਿਤ ਹੋਣਾ ਸੀ।
ਫਕਰਨ ਆਗੇ ਗਰਬਤ ਮਹਾ,
ਉਹ ਤੇ ਫਕੀਰਾਂ ਦੇ ਅੱਗੇ ਆ ਕਰਕੇ ਅਹੰਕਾਰੀ ਹੋ ਗਿਆ।
ਗਈ ਹੱਥ ਮੈਂ ਰਹਿ ਤਰਵਾਰ,
ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤੇ ਨੇ, ਇਹਦੇ ਹੱਥ ਦੇ ਵਿੱਚ ਪਕੜੀ ਹੋਈ ਜਿਹੜੀ ਕਿਰਪਾਨ ਆ ਉਹ ਹੱਥ ਵਿੱਚ ਹੀ ਰਹਿ ਗਈ।
ਫਕਰ ਪ੍ਰਾਨ ਕੋ ਦੇਹੇ ਨਿਕਾਰ,
ਕੇ ਜਿਹੜੇ ਫਕੀਰ ਨੇ ਉਹ ਤਾਂ ਪ੍ਰਾਣਾ ਨੂੰ ਖਤਮ ਕਰ ਦਿੰਦੇ ਹਨ।
ਗੁਰ ਕਰ ਮੈਂ ਮਾਨੀ ਕੋ ਥਾਵਨਾ,
ਗਰੀਬ ਨਵਾਜ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਗੁਰੂ ਘਰ ਦੇ ਵਿੱਚ ਜਿਹੜੇ ਅਹੰਕਾਰੀ ਨੇ, ਹਉਮੈ ਵਿੱਚ ਰਹਿੰਦੇ ਨੇ, ਅਭਿਮਾਨੀ ਨੇ, ਉਹਨਾਂ ਨੂੰ ਕੋਈ ਥਾਂ ਨਹੀਂ ਹੈ।
ਨਿਰਮਾਨੀ ਨਿਤ ਗੁਰਮਨ ਪਾਵਨ,
ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ, ਗਰੀਬੀ ਵਿੱਚ ਰਹਿੰਦੇ ਨੇ, ਉਹ ਸਦਾ ਹੀ ਗੁਰੂ ਘਰ ਦੇ ਵਿੱਚ ਟਿਕ ਕਰਕੇ ਸਤਿਗੁਰੂ ਦੀਆਂ ਰਹਿਮਤਾਂ ਹਾਸਲ ਕਰਦੇ ਹਨ।
ਸੁਨਤ ਖਾਨ ਮਨ ਮੈਂ ਬਿਸਮਾਇਓ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹ ਅੰਮ੍ਰਿਤ ਬਚਨ ਸੁਣ ਕਰਕੇ ਇਹ ਖਾਨ ਇਹ ਪਠਾਨ ਮਨ ਹੀ ਮਨ ਦੇ ਅੰਦਰ ਹੈਰਾਨ ਹੋਇਆ।
ਚਿਤ ਮੈਂ ਚਿਤਵਤ ਗੁਰੂ ਲਖ ਪਾਇਓ,
ਕਿ ਮੈਂ ਤਾਂ ਅਜੇ ਚਿੱਤ ਦੇ ਵਿੱਚ ਚਿਤਵਦੇ ਹੀ ਸੀ, ਅੰਦਰ ਸੋਚਿਆ ਹੀ ਸੀ, ਵਿਚਾਰ ਹੀ ਕੀਤੀ ਸੀ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਂ ਮੇਰੇ ਅੰਦਰ ਦੀ ਗੱਲ ਨੂੰ ਜਾਣ ਲਿਆ।
ਭਇਓ ਦੀਨ ਉਰ ਜੋਰੇ ਹਾਥ,
ਫਿਰ ਇਹ ਦੀਨ ਹੋ ਗਿਆ, ਅਹੰਕਾਰ ਮਿਟ ਗਿਆ, ਦੀਨ ਹੋ ਕਰਕੇ ਹੱਥ ਜੋੜ ਲਏ।
ਪਰਿਓ ਅਗਾਰੀ ਟੇਕੇ ਉਮਾਤ,
ਫਿਰ ਦੀਨ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਨਮਸਕਾਰ ਕੀਤੀ, ਮੱਥਾ ਟੇਕਿਆ।
ਕਰਾ ਮਾਤ ਸਾਹਿਬ ਤੁਮ ਪਾਰੇ,
ਬੇਨਤੀ ਕੀਤੀ ਗਰੀਬ ਨਵਾਜ ਸਤਿਗੁਰੂ ਜੀ, ਆਪ ਅਥਾਹ ਸ਼ਕਤੀਆਂ ਦੇ ਮਾਲਕ ਹੋ, ਆਪ ਸਾਹਿਬ ਹੋ। ਗਰੀਬ ਨਵਾਜ ਸਤਿਗੁਰੂ ਜੀ, ਸਾਰੀਆਂ ਕਰਾਮਾਤਾਂ ਸ਼ਕਤੀਆਂ ਆਪ ਜੀ ਦੇ ਕੋਲ ਹਨ।
ਸਕਿਓ ਨ ਜਾਣ ਰਿਦੇ ਰਿਸ ਤਾਰੇ,
ਸਤਿਗੁਰੂ ਜੀ ਮੈਂ ਐਵੇਂ ਕ੍ਰੋਧ ਦੇ ਵਿੱਚ ਆ ਕਰਕੇ ਤੁਹਾਡੀ ਪਹਿਚਾਣ ਨਹੀਂ ਕਰ ਸਕਿਆ।
ਛਿਮੋ ਪ੍ਰਭੂ ਤੁਮ ਹੋ ਬਲਦਾਇਕ,
ਗਰੀਬ ਨਵਾਜ ਸਤਿਗੁਰੂ ਕਿਰਪਾ ਕਰੋ, ਮੇਰੀਆਂ ਭੁੱਲਾਂ ਨੂੰ ਮੁਆਫ ਕਰ ਦਿਓ, ਆਪ ਜੀ ਸਮਰੱਥ ਹੋ, ਸ਼ਕਤੀਵਾਨ ਹੋ।
ਮੀਰੀ ਅਰ ਪੀਰੀ ਕੇ ਲਾਇਕ,
ਦਾਤਾਰ ਸਤਿਗੁਰੂ ਜੀ ਆਪ ਜੀ ਮੀਰੀ ਤੇ ਪੀਰੀ ਦੇ ਹੀ ਮਾਲਕ ਹੋ।
ਮਮ ਅਪਰਾਧ ਛਿਮਾ ਕੋ ਤਰੀਏ,
ਆਪ ਸਤਿਗੁਰੂ ਕਿਰਪਾ ਕਰੋ, ਜੋ ਮੇਰੇ ਅਪਰਾਧ ਨੇ, ਮੇਰੀਆਂ ਗਲਤੀਆਂ ਨੇ, ਉਹਨਾਂ ਨੂੰ ਮੁਆਫ ਕਰ ਦਿਓ। ਗੁਰੂ ਦੇ ਦਰ ਤੇ ਆ ਕਰਕੇ ਅਰਦਾਸ ਕਰੀਏ, ਸਤਿਗੁਰੂ ਮੈਂ ਤਾਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ, ਬੜੇ ਗੁਨਾਹ ਕੀਤੇ ਨੇ, ਮੇਰੇ ਅੰਦਰ ਇੱਕ ਵੀ ਗੁਣ ਨਹੀਂ, ਮੈਂ ਔਗਣਾਂ ਦੇ ਨਾਲ ਭਰਿਆ ਹੋਇਆ, ਸਤਿਗੁਰੂ ਆਪ ਹੀ ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ। ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ, ਸਤਿਗੁਰੂ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ, ਮੈਂ ਇਸ ਤਰ੍ਹਾਂ ਔਗਣਾਂ ਦੇ ਨਾਲ ਭਰਿਆ ਹੋਇਆ ਹਾਂ, ਇੱਕ ਵੀ ਗੁਣ ਨਹੀਂ ਹੈ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਸ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਜਿਵੇਂ ਪੱਟ ਸਾਹਿਬਾਨਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਿਗੁਰੂ ਕਿਰਪਾ ਕਰੋ, ਮੇਰੇ ਗੁਨਾਹਾਂ ਨੂੰ ਮੁਆਫ ਕਰ ਦਿਓ, ਗੁਰੂ ਦੇ ਦਰ ਤੇ ਆ ਕਰਕੇ ਆਪਣੀਆਂ ਕੀਤੀਆਂ ਹੋਈਆਂ ਤਮਾਮ ਗਲਤੀਆਂ ਨੂੰ ਗੁਰੂ ਚਰਨਾਂ ਦੇ ਵਿੱਚ ਰੱਖ ਦਈਏ, ਤੇ ਬੇਨਤੀ ਕਰੀਏ, ਸਤਿਗੁਰੂ ਆਪ ਕਿਰਪਾ ਕਰੋ, ਮੈਂ ਗਲਤੀਆਂ ਦਾ ਪੁਤਲਾ ਹਾਂ, ਮੇਰੇ ਅੰਦਰ ਸਤਿਗੁਰੂ ਕੋਈ ਗੁਣ ਨਹੀਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀ ਅਰਦਾਸ ਕਰੀਏ। ਹੁਣ ਇਹ ਪਠਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰੋ, ਜੋ ਮੈਂ ਗੁਨਾਹ ਕੀਤੇ ਨੇ ਮੇਰੀਆਂ ਗੁਨਾਹ ਗਲਤੀਆਂ ਨੂੰ ਮੁਆਫ ਕਰ ਦਿਓ।
ਸੇਵਕ ਨਿਜ ਪਗ ਪੰਕਜ ਕਰੀਏ,
ਗਰੀਬਨ ਵਾਸ ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਮੈਨੂੰ ਆਪਣਾ ਸੇਵਕ ਆਪਣਾ ਦਾਸ ਆਪਣਾ ਸਿੱਖ ਬਣਾ ਲਵੋ।
ਤਜੋ ਅਪਰ ਸਤਿਗੁਰ ਸਭ ਗਿਣਤੀ,
ਗਰੀਬਨ ਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਪਠਾਨ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਹੁਣ ਆਪ ਰਹਿਮਤਾਂ ਕਰੋ ਸਤਿਗੁਰੂ, ਹੋਰ ਗਿਣਤੀਆਂ ਮਿਣਤੀਆਂ ਤਿਆਗ ਕਰਕੇ ਸਾਡੇ ਕਰਕੇ ਸਤਿਗੁਰੂ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਵੋ।
ਕਰੋ ਨਿਹਾਰਨ ਜੋ ਮਮ ਬਿਨਤੀ,
ਗਰੀਬਨ ਵਾਸ ਸਤਿਗੁਰੂ ਮੇਰੀ ਬੇਨਤੀ ਨੂੰ ਤੱਕੋ, ਮੇਰੇ ਤੇ ਨਜ਼ਰੇ ਰਹਿਮਤ ਕਰ ਦੇਵੋ।
ਭੁੱਲਤ ਸਦਾ ਦਾਸ ਗਨ ਆਏ,
ਸਤਿਗੁਰੂ ਮੈਂ ਤਾਂ ਸਦਾ ਹੀ ਭੁੱਲਣ ਹਾਰ ਹਾਂ, ਭੁੱਲ ਗਲਤੀਆਂ ਦਾ ਪੁਤਲਾ ਹਾਂ, ਮੈਂ ਤੁਹਾਡਾ ਦਾਸ ਹਾਂ ਸੇਵਕ ਹਾਂ।
ਪੀਰ ਛਿਮਾਹੀ ਕਰਤ ਰਹਾਏ,
ਗਰੀਬਨ ਵਾਸ ਸਤਿਗੁਰੂ ਜਿਹੜੇ ਪੀਰ ਨੇ ਉਹ ਸਦਾ ਹੀ ਖਿਮਾ ਕਰਦੇ ਹਨ।
ਦੇਖ ਦੀਨ ਗੁਰ ਭਏ ਕਿਰਪਾਲਾ,
ਜਦੋਂ ਇਹਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਇਹਦਾ ਹਿਰਦਾ ਹੁਣ ਨਿਰਅਹੰਕਾਰ ਹੋ ਗਿਆ ਹੈ, ਅੰਦਰੋਂ ਅਹੰਕਾਰ ਮਿਟ ਗਿਆ, ਅੰਦਰੋਂ ਹਉਮੈ ਖਤਮ ਹੋ ਗਈ, ਇਹਦਾ ਹਿਰਦਾ ਦ੍ਰਵੀ ਭੂਤ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਇਹਦੇ ਅੰਦਰ ਦੀਨਤਾ ਆ ਗਈ, ਅੰਦਰ ਹਿਰਦੇ ਦੀ ਗਰੀਬੀ ਆ ਗਈ ਹੈ।
ਬੈਠਾ ਰਿਹਾ ਸਮੀਪ ਤਿਸ ਕਾਲਾ,
ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਾ ਰਿਹਾ।
ਨਿਜ ਸਿੱਖ ਕਰਕੇ ਸਿੱਖਿਆ ਦਈ,
ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪਣਾ ਸਿੱਖ ਬਣਾ ਲਿਆ, ਤੇ ਆਪਣਾ ਸਿੱਖ ਬਣਾ ਕਰਕੇ ਸਤਿਗੁਰੂ ਨੇ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ, ਇਹਨੂੰ ਸਿੱਖਿਆ ਬਖਸ਼ੀ।
ਫਕਰ ਨੇ ਆਗੇ ਨਮਤਾ ਲਈ,
ਗਰੀਬਨ ਵਾਸ ਸਾਹਿਬ ਜੀ ਕਹਿਣ ਲੱਗੇ ਭਾਈ ਫਕੀਰਾਂ ਦੇ ਅੱਗੇ ਸਦਾ ਹੀ ਨਿਮਰਤਾ ਰੱਖਣੀ ਹੈ, ਗਰੀਬੀ ਰੱਖਣੀ ਹੈ, ਸੰਤਾਂ ਮਹਾਂਪੁਰਸ਼ਾਂ ਦੇ ਅੱਗੇ ਝੁਕਣਾ, ਉਹਨਾਂ ਨੂੰ ਨਮਸਕਾਰਾਂ ਕਰਨੀਆਂ ਹਨ।
ਸੰਤਨ ਟਿਗ ਗਮਨੋ ਤਜਮਾਨ,
ਜੇ ਸੰਤਾਂ ਦੇ ਕੋਲ ਜਾਣਾ, ਗੁਰਮੁਖਾਂ ਦੇ ਕੋਲ ਜਾਣਾ, ਰੱਬੀ ਪਿਆਰਿਆਂ ਦੇ ਕੋਲ ਜਾਣਾ, ਮਾਣ ਨੂੰ ਅਹੰਕਾਰ ਨੂੰ ਤਿਆਗ ਕਰਕੇ ਜਾਣਾ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ, ਆ ਅਹੰਕਾਰ ਆਦਿਕ ਸਭ ਛੱਡ ਕਰਕੇ ਜਾ ਜੇ ਸਾਧੂ ਦੇ ਕੋਲ ਜਾਣਾ। ਗਰੀਬਨ ਵਾਸ ਸਾਹਿਬ ਜੀ ਕਹਿਣ ਲੱਗੇ ਭਾਈ ਸੰਤ ਜਨਾਂ ਦੇ ਕੋਲ ਜਾਣਾ, ਅਹੰਕਾਰ ਨੂੰ ਮਾਣ ਨੂੰ ਇਹਨੂੰ ਤਿਆਗ ਕਰਕੇ ਸੰਤ ਜਨਾਂ ਦੇ ਚਰਨੀ ਲੱਗ,
ਸੇਵਾ ਕਰੋ ਹੋਏ ਸੁਖਵਾਨ।
ਸੰਤ ਜਨਾਂ ਦੀ ਗੁਰਮੁਖ ਪਿਆਰਿਆਂ ਦੀ ਸੇਵਾ ਕਰੋ, ਨਿਰ ਅਹੰਕਾਰ ਹੋ ਕਰਕੇ ਅੰਦਰੋਂ ਹਉਮੈ ਨੂੰ ਮਿਟਾ ਕਰਕੇ ਸੇਵਾ ਕਰੋ, ਮਾਣ ਮਿਲੇਗਾ ਇੱਜ਼ਤ ਮਿਲੇਗੀ।
ਨਿਤ ਸਤਿਗੁਰ ਕੋ ਸਿਮਰਨ ਕਰੋ,
ਤੇ ਨੇਤਾ ਪ੍ਰਤੀ ਸੱਚੇ ਸਤਿਗੁਰੂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰੋ।
ਗਰਭ ਜੋਨ ਮੈਂ ਬਹੁਰ ਨਾ ਪਰੋ,
ਜਦੋਂ ਨਿਰੰਕਾਰ ਦਾ ਚਿੰਤਨ ਕਰੋਗੇ, ਵਾਹਿਗੁਰੂ ਦਾ ਸਿਮਰਨ ਕਰੋਗੇ, ਅੱਲਾ ਦੀ ਬੰਦਗੀ ਕਰੋਗੇ, ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੋਗੇ।
ਭਇਓ ਸਿੱਖ ਗੁਰ ਕੋ ਤਬ ਖਾਨ,
ਜਦੋਂ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਕਿਰਪਾ ਕੀਤੀ, ਇਹ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਿੱਖ ਬਣ ਗਿਆ।
ਬਾਜ਼ੀ ਜੀਤ ਉੱਠੇ ਭਗਵਾਨ,
ਤੇ ਗਰੀਬਨ ਵਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੌਪੜ ਦੀ ਖੇਲ ਜਿੱਤ ਕਰਕੇ ਉੱਠੇ ਹਨ।
ਚੱਲ ਕਰ ਨਿਜ ਡੇਰੇ ਕੋ ਆਏ,
ਗਰੀਬਨ ਵਾਸ ਸਤਿਗੁਰੂ ਜੀ ਉਸ ਸਮੇਂ ਉਤੋਂ ਚੱਲ ਕਰਕੇ ਆਪਣੇ ਨਿਜ ਡੇਰੇ ਦੇ ਵਿੱਚ ਆਏ ਹਨ।
ਖਾਨ ਪਾਨ ਤਿਸ ਖਾਨ ਦਿਵਾਏ,
ਗਰੀਬਨ ਵਾਸ ਸਤਿਗੁਰੂ ਜੀ ਨੇ ਭੋਜਨ ਪਾਣੀ ਛਕਿਆ, ਤੇ ਇਸ ਖਾਨ ਨੂੰ ਇਸ ਪਠਾਨ ਨੂੰ ਵੀ ਭੋਜਨ ਪਾਣੀ ਛਕਾਇਆ।
ਦਿਨ ਦੋ ਇੱਕ ਗੁਰ ਕੇ ਟਿਗ ਰਹੇ ਹੋ,
ਦੋ ਕੁ ਦਿਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਰਿਹਾ।
ਭਾਉ ਵਿਸਾਲ ਹਿਰਦੇ ਮੈਂ ਲਇਓ,
ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਵੱਧ ਗਿਆ।
ਉਸਤਤ ਕਰਤ ਰਹਿਤ ਨਿਸ ਦਿਨ ਮੈਂ,
ਹੁਣ ਦਿਨ ਰਾਤ ਸੱਚੇ ਸਾਹਿਬ ਦੀ ਵਡਿਆਈ ਕਰਦਾ ਰਹਿੰਦਾ ਹੈ।
ਗੁਰ ਕੇ ਗੁਣ ਗਨ ਚਿਤਵੇਂ ਮਨ ਮੈਂ,
ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਥਾਹ ਗੁਣਾਂ ਨੂੰ ਹਿਰਦੇ ਦੇ ਅੰਦਰ ਚਿਤਵਦਾ ਹੈ।
ਬੈਠੇ ਹੋ ਨਿਕਟ ਬਿਲੋਕ ਕਿਰਪਾਲਾ,
ਕਿਰਪਾ ਦੇ ਸਤ ਕਿਰਪਾ ਨਿਧਾਨ ਸਮਰੱਥ ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਕਰਕੇ ਸਤਿਗੁਰਾਂ ਦੇ ਦੀਦਾਰ ਕਰਦਾ ਰਹਿੰਦਾ ਹੈ।
ਬਿਰਧ ਸੰਭਾਰ ਕਿਉ ਤਿਸ ਕਾਲਾ,
ਤੇ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਦੀ ਪੈਜ ਰੱਖੀ।
ਜਾਓ ਖਾਨ ਅਬ ਸਦਨ ਮਜਾਰੀ,
ਗਰੀਬ ਨਵਾਜ ਸਾਹਿਬ ਜੀ ਮਿਹਰ ਦੇ ਘਰ ਵਿੱਚ ਆਏ ਨੇ ਤੇ ਇਸ ਪਠਾਨ ਨੂੰ ਕਹਿਣ ਲੱਗੇ, ਪਠਾਨ ਜੀ ਹੁਣ ਤੁਸੀਂ ਜਾਓ ਆਪਣੇ ਘਰ।
ਬਨੇ ਪ੍ਰਥਮ ਸੰਮਨ ਸਭ ਭਾਰੀ,
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਹੁਣ ਤੁਸੀਂ ਆਪਣੇ ਘਰ ਜਾਓ, ਪਹਿਲਾਂ ਦੀ ਤਰ੍ਹਾਂ ਪਹਿਲਾਂ ਦੇ ਨਾਲੋਂ ਜ਼ਿਆਦਾ ਤੁਹਾਡਾ ਮਨਸਬਾ ਹੋਏਗਾ, ਸਤਿਕਾਰ ਹੋਏਗਾ।
ਸ਼੍ਰੀ ਗੁਰੂ ਨਾਨਕ ਬਖਸ਼ਿਓ ਤੋਏ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਹਾਡੇ ਉੱਪਰ ਨਜ਼ਰੇ ਰਹਿਮਤ ਕਰ ਦਿੱਤੀ ਹੈ।
ਸਕਲ ਸਮਾਜ ਤਥਾ ਪੁਨ ਹੋਏ,
ਤੇ ਪਹਿਲਾਂ ਦੀ ਤਰ੍ਹਾਂ ਹੀ ਤੇਰਾ ਉਸੇ ਤਰ੍ਹਾਂ ਅਦਬ ਸਤਿਕਾਰ ਬਣਿਆ ਰਹੇਗਾ।
ਸੁਨ ਬਰ ਗੁਰ ਕੋ ਹਰ ਕਿਉ ਖਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਐਸੇ ਅੰਮ੍ਰਿਤ ਵਚਨ ਸੁਣ ਕਰਕੇ ਇਹ ਖਾਨ ਇਹ ਪਠਾਨ ਬਹੁਤ ਪ੍ਰਸੰਨ ਹੋਇਆ।
ਬਾਰ ਬਾਰ ਪਦ ਬੰਧਨ ਠਾਨ,
ਬਾਰ ਬਾਰ ਗਰੀਬ ਨਵਾਜ ਸਤਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਨਮਸਕਾਰ ਕਰਦਾ ਹੈ।
ਮਾਨਿਓ ਬਚਨ ਭਾਉ ਕੋ ਤਾਰਾ,
ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਇਹਨੇ ਧਾਰਨ ਕੀਤੀ ਹੈ, ਪਿਆਰ ਦੇ ਨਾਲ ਸਤਿਗੁਰਾਂ ਦੇ ਬਚਨ ਨੂੰ ਮੰਨਿਆ।
ਲੀ ਆਇਸ ਕੋ ਸਦਨ ਸਿਧਾਰਾ,
ਗਰੀਬ ਨਵਾਜ ਸਤਿਗੁਰੂ ਦੀ ਆਗਿਆ ਪਾ ਕਰਕੇ ਪਠਾਨ ਆਪਣੇ ਘਰ ਚਲਾ ਗਿਆ।
ਚਾਰ ਕ ਦਿਨ ਘਰ ਬੈਠੇ ਹੋ ਰਹੇ ਹੋ,
ਚਾਰ ਕ ਦਿਨ ਆਪਣੇ ਘਰ ਦੇ ਵਿੱਚ ਟਿਕਿਆ ਰਿਹਾ।
ਸ਼ਾਹ ਸਭਾ ਮੈਂ ਐਸੇ ਕਹਿਓ,
ਉਧਰੋਂ ਬਾਦਸ਼ਾਹ ਸ਼ਾਹ ਜਹਾਨ ਨੇ ਸਭਾ ਦੇ ਵਿੱਚ ਇੱਕ ਦਿਨ ਇਸ ਤਰ੍ਹਾਂ ਕਿਹਾ,
ਸੋ ਉਮਰਾਵ ਹੁਤੋ ਬੋ ਦਿਨ ਕੋ,
ਕਿ ਉਹ ਉਮਰਾਵ ਪਠਾਨ ਕਿੱਥੇ ਹੈ, ਕਈ ਦਿਨਾਂ ਤੋਂ ਉਹ ਨਜ਼ਰ ਨਹੀਂ ਆਇਆ।
ਕਹਾਂ ਪਿਓ ਜੇ ਤਿਆਗਿਓ ਰਨ ਕੋ,
ਫਿਰ ਕੀ ਹੋ ਗਿਆ ਜੇ ਉਹ ਮੈਦਾਨੇ ਜੰਗ ਦੇ ਵਿੱਚੋਂ ਹਾਰ ਖਾ ਕਰਕੇ ਭੱਜ ਆਇਆ।
ਕਈ ਵਾਰ ਆ ਗਏ ਇਹ ਲੜਿਓ,
ਪਹਿਲਾਂ ਬਹੁਤ ਵਾਰੀ ਜੰਗ ਯੁੱਧ ਦੇ ਵਿੱਚ ਉਹ ਲੜਿਆ ਹੈ।
ਕਾਰਜ ਸ਼ਾਹ ਸਦਨ ਕੋ ਕਰਿਓ,
ਪਹਿਲਾਂ ਬੜੇ ਵਾਰੀ ਉਹਨੇ ਜਿੱਤਾਂ ਪ੍ਰਾਪਤ ਕੀਤੀਆਂ ਨੇ, ਬਾਦਸ਼ਾਹ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਉਹਨੇ ਆ ਕਰਕੇ ਹੱਥ ਵਟਾਇਆ ਹੈ, ਸਫਲਤਾ ਪ੍ਰਾਪਤ ਕੀਤੀ ਹੈ।
ਪਠਿਓ ਦੂਤ ਤੈ ਨਿਕਟ ਹਕਾਰਾ,
ਉਸ ਸਮੇਂ ਬਾਦਸ਼ਾਹ ਸ਼ਾਹ ਜਹਾਨ ਨੇ ਆਪਣਾ ਇੱਕ ਦੂਤ ਭੇਜਿਆ ਹੈ,
ਪੂਰਬ ਤੇ ਵਿਸਾਲ ਸਤਕਾਰਾ,
ਆਪਣਾ ਦੂਤ ਭੇਜ ਕਰਕੇ ਉਸ ਪਠਾਨ ਨੂੰ ਆਪਣੇ ਕੋਲ ਬੁਲਾਇਆ, ਪਹਿਲਾਂ ਨਾਲੋਂ ਜ਼ਿਆਦਾ ਸਤਿਕਾਰ ਬਖਸ਼ਿਆ।
ਪਇਓ ਅਨਾਦਰ ਇਸ ਕੋ ਜਾਨਾ,
ਤੇ ਜਾਣਿਆ ਬਾਦਸ਼ਾਹ ਸ਼ਾਹ ਜਹਾਨ ਨੇ ਕਿ ਇਹਦਾ ਪਹਿਲਾਂ ਅਨਾਦਰ ਹੋਇਆ ਹੈ, ਇਹਦਾ ਅਦਬ ਨਹੀਂ ਹੋਇਆ, ਇਹਦਾ ਸਤਿਕਾਰ ਨਹੀਂ ਹੋਇਆ।
ਮਨਸਬ ਬਖਸ਼ਿਓ ਤਬੇ ਮਹਾਨਾ,
ਉਸ ਸਮੇਂ ਬਹੁਤ ਜ਼ਿਆਦਾ ਮਨਸਬ ਬੜਾ ਸਤਿਕਾਰ ਬਾਦਸ਼ਾਹ ਸ਼ਾਹ ਜਹਾਨ ਨੇ ਇਹਨੂੰ ਬਖਸ਼ਿਆ।
ਗੁਰ ਕਰੁਣਾ ਤੇ ਮ੍ਰਿਗ ਪਾ ਸ਼ੇਰ,
ਗੁਰੂ ਕਰੁਣਾ ਤੇ ਗੁਰੂ ਦੀ ਨਜ਼ਰੇ ਰਹਿਮਤ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਇਹ ਹਿਰਨ ਵਰਗਾ ਜਿਹੜਾ ਹਿਰਦਾ ਸੀ ਹੁਣ ਬੱਬਰ ਸ਼ੇਰ ਵਰਗਾ ਬਣ ਗਿਆ। ਹੁਣ ਅੰਦਰ ਇਹਦੇ ਜਿਹੜੀ ਪਹਿਲਾਂ ਡਰਪੋਕਤਾ ਟਿਕੀ ਹੋਈ ਸੀ, ਕਾਇਰਤਾ ਟਿਕੀ ਸੀ, ਉਹ ਖਤਮ ਹੋ ਗਈ, ਅੰਦਰ ਇਹਦੇ ਵੀਰਤਾ ਆ ਗਈ, ਅੰਦਰ ਨਿਰਭੈਤਾ ਆ ਗਈ ਹੈ।
ਸਿਮਰਨ ਕਰਤ ਸੰਜ ਸੁਬੇਰ,
ਹੁਣ ਸਵੇਰ ਸ਼ਾਮ ਸੱਚੇ ਸਤਿਗੁਰੂ ਦਾ ਸਿਮਰਨ ਕਰਦਾ ਹੈ।
ਇਮ ਸ਼੍ਰੀ ਹਰਗੋਬਿੰਦਪੁਰ ਵਾਸੇ,
ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਟਿਕੇ ਹੋਏ ਹਨ।
ਮਨ ਪਾਵਤ ਬੋ ਕਰੇ ਬਿਲਾਸੇ,
ਇਤਰਾ ਮਨ ਭਾਉਂਦੇ ਬਿਲਾਸ ਸਤਿਗੁਰੂ ਜੀ ਕਰ ਰਹੇ ਹਨ।
ਕਬ ਉਪਬਨ ਮੈਂ ਦਿਵਸ ਗੁਜ਼ਾਰੇ,
ਕਦੇ ਗਰੀਬ ਨਵਾਜ ਸਤਿਗੁਰੂ ਜੀ ਘਣੇ ਸੰਘਣੇ ਬਾਗ ਦੇ ਵਿੱਚ ਜਾ ਕਰਕੇ ਦਿਨ ਗੁਜ਼ਾਰਦੇ ਹਨ।
ਕਬ ਬਨ ਕ੍ਰਿਤ ਕਬ ਬਨ ਬ੍ਰਿਤ ਅਖੀਰ ਸਿਧਾਰੇ।
ਕਦੇ ਸਤਿਗੁਰੂ ਜੀ ਉਹ ਤੋਂ ਸ਼ਿਕਾਰ ਖੇਡਣ ਦੇ ਲਈ ਜਾਂਦੇ ਹਨ।
ਦਿਨ ਸਾਵਣ ਕੇ ਬਰਖਾ ਹੋਤ,
ਸਾਵਣ ਦਾ ਮਹੀਨਾ ਆਇਆ ਤੇ ਸਾਵਣ ਦੇ ਮਹੀਨੇ ਵਿੱਚ ਵਰਖਾ ਹੋਣ ਲੱਗੀ ਹੈ।
ਬਰਣ ਬਰਣ ਕੇ ਜਲਦ ਉਦੋਤ,
ਅਨੇਕਾਂ ਰੰਗਾਂ ਦੀ ਜਿਹੜੀਆਂ ਨਦੀਆਂ ਵੇ ਉਹ ਬੱਦਲ ਨੇ ਉਹ ਵੀ ਚੱਲ ਪਏ ਨੇ, ਅਨੇਕਾਂ ਨਦੀਆਂ ਵਹਿ ਤੁਰੀਆਂ।
ਕੋਖਤ ਗਨ ਗਨ ਇਤੇ ਉਤ ਧਾਵੇ,
ਤੇ ਗਰੀਬ ਨਵਾਜ ਸਤਿਗੁਰੂ ਜੀ ਇਧਰ ਉਧਰ ਜਾਂਦੇ ਹਨ।
ਧਰਾ ਸਜਲ ਕਰ ਆਨੰਦ ਉਪਾਵੇ,
ਸਾਰੀ ਧਰਤੀ ਜਿਹੜੀ ਜਲ ਦੇ ਨਾਲ ਜਲ ਥਲ ਹੋ ਗਈ ਹੈ, ਧਰਤੀ ਨੇ ਆਨੰਦ ਮਾਣਿਆ।
ਹਰਿਆਵਲ ਅਵਨੀ ਪਰ ਹੋਈ,
ਸਾਰੀ ਧਰਤੀ ਦੇ ਉੱਪਰ ਚਾਰ ਸਵੇਰੇ ਹਰਿਆਵਲ ਹੋ ਗਈ ਹੈ।
ਇੰਦੂ ਬਦੂ ਵਿਚਰਤ ਵਿਚ ਜੋਈ,
ਤੇ ਬਹੁਤ ਸਾਰੀਆਂ ਚੀਜ਼ ਬੋਟੀਆਂ ਉਹ ਵੀ ਵਿਚਰ ਰਹੀਆਂ ਹਨ।
ਮਨੋ ਸੁਬਿੰਦੂ ਨੀਲ ਉਡੋਨੀ,
ਮਾਨੋ ਇਸ ਧਰਤੀ ਨੇ ਨੀਲੀਆਂ ਬਿੰਦੀਆਂ ਧਾਰਨ ਕੀਤੀਆਂ ਹਨ।
ਉਪਰ ਪੈਰੀ ਸੁੰਦਰ ਛੋਨੀ,
ਉਪਰ ਬਹੁਤ ਸੋਹਣੀ ਸੁੰਦਰ ਇਸ ਧਰਤੀ ਦੇ ਉਪਰ ਜਿਹੜੇ ਹਰਿਆਵਲ ਹੈ ਉਹ ਸੋਭਾ ਪਾ ਰਹੀ ਹੈ।
ਬਯੋ ਪ੍ਰਵਾਹ ਨਦੀ ਬੋ ਨਾਰੇ,
ਬਹੁਤ ਸਾਰੇ ਨਦੀਆਂ ਨਾਲਿਆਂ ਦੇ ਪ੍ਰਵਾਹ ਭਰੇ ਹੋਏ ਚੱਲ ਰਹੇ ਨੇ।
ਜਿਤ ਕਿਤ ਬਰਖੈ ਜਲ ਧਰ ਧਾਰੇ,
ਕਿਧਰ ਵੀ ਵੇਖੀਏ ਚਾਰ ਸਵੇਰੇ ਬੱਦਲ ਵਰਸ ਰਹੇ ਨੇ, ਮੀਂਹ ਪੈ ਰਿਹਾ ਹੈ।
ਸਤਿਗੁਰ ਪੁਰ ਕਰ ਤਾਰ ਬਿਰਾਜੇ,
ਜੀਵਨ ਵਾਸ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਵਿਰਾਜਮਾਨ ਹਨ।
ਜਿਨਕੇ ਨਾਮ ਜਪੇ ਅਗ ਭਾਜੇ,
ਜਿਨ੍ਹਾਂ ਦੇ ਨਾਮ ਜਪਿਆ ਪਾਪ ਭੱਜ ਜਾਂਦੇ ਨੇ, ਪਾਪ ਖਤਮ ਹੋ ਜਾਂਦੇ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਦੇ ਉੱਪਰ ਵਿਰਾਜਮਾਨ ਨੇ। ਅੱਜ ਦਾ ਇਤਿਹਾਸ ਇੱਥੇ ਸਮਾਪਤ ਹੁੰਦਾ ਹੈ ਜੀ।